ਗੁਰੂ ਨਾਨਕ ਪਦ ਪੰਕਜ ਬੰਦਨ ਪਦ
ਪੰਕਜ ਬੰਦਨ
ਸਿਮਰੋ
ਅੰਗਦ ਦੁਖ ਨਿਕੰਦਨ
ਅਮਰਦਾਸ ਗੁਰ ਹਿਰਦੈ ਧਿਆਵੋ
ਹਿਰਦੈ ਧਿਆਵੋ
ਸ੍ਰੀ ਗੁਰੂ ਰਾਮਦਾਸ ਗੁਣ
ਗਾਵੋ
ਸ੍ਰੀ ਅਰਜਨ
ਬਿਘਨਨ ਕੇ ਨਾਸ਼ਕ
ਬਿਘਨਨ
ਕੇ ਨਾਸ਼ਕ
ਹਰ ਗੋਬਿੰਦ
ਸ਼ੋਭ ਸਮਤ ਪ੍ਰਕਾਸ਼ਕ
ਸ੍ਰੀ ਹਰ ਰਾਇ
ਨਾਮੋ ਕਰ ਜੋਰੀ ਨਾਮੋ ਕਰ ਜੋਰੀ
ਸ੍ਰੀ ਹਰ ਕ੍ਰਿਸ਼ਨ
ਮਨਾਇ ਬਹੋਰੀ
ਤੇਗ ਬਹਾਦਰ
ਪਰਮ ਕਿਰਪਾਲ
ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ
ਸਿੰਘ ਵਿਸਾਲ
ਤਰੋਂ ਤਰਾ ਪਰ
ਪੁਨ ਪੁਨ ਸੀਸਾ ਪੁਨ ਪੁਨ ਸੀਸਾ
ਬੰਦੋ ਬਾਰ ਬਾਰ
ਜਗਦੀਸਾ
ਜਾਮੈ ਅੰਮ੍ਰਿਤ ਗਿਆਨ
ਹੈ ਮਾਣਕ ਭਗਤ ਬੈਰਾਗ
ਗੁਰੂ ਗ੍ਰੰਥ
ਸਾਹਿਬ ਬੰਦੋ ਕਰ ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜੀਤੇ ਪੰਜ
ਬੇਕਾਰ
ਤਿੰਨ ਸੰਤਨ ਕੋ
ਬੰਦਨ ਸਿਰ ਚਰਨਨ ਪਰ ਤਾਰ
ਏਕੰਕਾਰ
ਸਤਿਗੁਰੂ ਤੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ
ਫਤਿਹ ਬਿਘਨ ਬਿਨਾਸ਼ਨ ਸੋਏ
ਵਾਹਿਗੁਰੂ ਜੀ ਕੀ
ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਪੱਲੇ ਤਿਹਣੇ ਤਕ ਔਰ ਪੰਥ ਬੀਜ ਤੇ ਰਹਿਤ ਨਿਸੰਗ ਕਾਨ ਸਿੰਘ ਲਾਜਪਤ ਸਿੰਘ ਜਸਪਤ ਸੋਢੀ ਸਿੰਘ ਜਸ ਸਜਿਓ ਮੰਗ ਪੱਲੇ ਤਿਹਣ ਏਤਕ ਔਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਰ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਬਟਭਾਗੀ ਹੋ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਟਾਈਮ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਾਧ ਸੰਗਤ ਦੇ ਰੂਪ ਵਿੱਚ ਜੁੜ ਬੈਠ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਸਤਿਗੁਰਾਂ ਦੇ ਪਰਮ ਪਵਿੱਤਰ ਦਰਸ਼ਨ ਦੀਦਾਰ ਕਰਕੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ ਜਿੱਥੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਦੇ ਹੋ ਉੱਥੇ ਟੀ ਵੀ ਆ ਲਾਈਵ ਦੇ ਜ਼ਰੀਏ ਦੂਰ ਦੁਰਾਜੇ ਬੈਠੀਆਂ ਸੰਗਤਾਂ ਆਪੋ ਆਪਣੇ ਘਰ ਪਰਿਵਾਰਾਂ ਵਿੱਚ ਟੀ ਵੀ ਦੇ ਮੂਹਰੇ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਪਾਠ ਗੁਰਬਾਣੀ ਵਿਚਾਰ ਗੁਰ ਇਤਿਹਾਸ ਸਰਵਣ ਕਰਕੇ ਉਹ ਵੀ ਵਡਭਾਗੀ ਬਣ ਰਹੇ ਹਨ ਕਿਉਂਕਿ ਉੱਥੋਂ ਬੈਠੇ ਹੀ ਉਹ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਹਿਣ ਵਾਲੇ ਵੀ ਸੁਣਨ ਵਾਲੇ ਵੀ ਦਰਸ਼ਨ ਕਰਨ ਵਾਲੇ ਵੀ ਵਿਚਾਰ ਕਰਨ ਵਾਲੇ ਵੀ ਸਾਰੇ ਹੀ ਨਿਹਾਲ ਹੋ ਜਾਂਦੇ ਹਨ ਜਦ ਗੁਰੂ ਦੇ ਸ਼ਬਦ ਨਾਲ ਕਿਧਰੇ ਕਿਸੇ ਦਾ ਮਨ ਜੁੜ ਜਾਏ। ਸੋ ਗੁਰੂ ਕਿਰਪਾ ਕਰੇ ਜਿੱਥੇ ਸਾਡੀ ਸਾਰਿਆਂ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗੇ ਉੱਥੇ ਜੋ ਟੀ ਵੀ 'ਤੇ ਬੈਠ ਕੇ ਵੀ ਗੁਰਮੁਖ ਪਰਿਵਾਰ ਗੁਰੂ ਮਹਾਰਾਜ ਦੇ ਬਚਨ ਸੁਣ ਰਹੇ ਨੇ ਗੁਰਬਾਣੀ ਸੁਣ ਰਹੇ ਨੇ ਗੁਰਬਾਣੀ ਦੀ ਮਹਿਮਾ ਸੁਣ ਰਹੇ ਨੇ ਔਰ ਗੁਰੂ ਇਤਿਹਾਸ ਨੂੰ ਸਰਵਣ ਕਰ ਰਹੇ ਨੇ। ਸਤਿਗੁਰੂ ਜੀ ਉਹਨਾਂ ਪਰਿਵਾਰਾਂ ਗੁਰਮੁਖ ਗੁਰਸਿੱਖਾਂ ਦੀ ਹਾਜ਼ਰੀ ਵੀ ਆਪਣੇ ਚਰਨਾਂ ਵਿੱਚ ਲਾਉਣ ਉਹਨਾਂ ਵੀ ਮਹਾਰਾਜ ਖੁਸ਼ੀਆਂ ਖੇੜੇ ਪ੍ਰਸੰਨਤਾ ਬਖਸ਼ਣ। ਸੋ ਆਓ ਹੁਣੇ ਆਪਾਂ ਗੁਰਮੁਖ ਪਿਆਰੇ ਡਾਕਟਰ ਸਾਹਿਬ ਜੀ ਹੋਰਾਂ ਕੋਲੋਂ ਗੁਰਬਾਣੀ ਦੀ ਮਹੱਤਤਾ, ਗੁਰਬਾਣੀ ਦੀ ਵਡਿਆਈ, ਕਿਉਂਕਿ ਇਹ ਗੁਰਬਾਣੀ ਕਬੀਰ ਸਾਹਿਬ ਕਹਿੰਦੇ ਨੇ ਕੋਈ ਆਮ ਗੀਤ ਆਮ ਕਵਿਤਾ ਨਹੀਂ ਹੈ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕ ਭਾਵੇਂ ਜਾਣਦੇ ਹੋਣ ਜਿਨ੍ਹਾਂ ਦੀ ਸ਼ਰਧਾ ਨਹੀਂ ਵੀ ਸ਼ਾਇਦ ਇਹ ਵੀ ਕੋਈ ਕਾਵਿ ਹੈ, ਇਹ ਵੀ ਕੋਈ ਕਾਵਕਲ ਹੈ, ਪਰ ਕਬੀਰ ਜੀ ਕਹਿੰਦੇ ਨਹੀਂ, ਇਹ ਕਵਿਤਾ ਨਹੀਂ ਹੈ, ਇਹ ਤਾਂ ਬ੍ਰਹਮ ਦੀ ਵਿਚਾਰ ਹੈ, ਨਿਰਗੁਣ ਸਰੂਪ ਦੀ ਵਿਚਾਰ ਹੈ, ਇਹ ਆਈ ਵੀ ਨਿਰਗੁਣ ਦੇ ਵਿੱਚੋਂ ਹੈ ਸਾਰੀ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਧੁਰ ਕੀ ਬਾਣੀ ਆਈ, ਧੁਰ ਕਿੱਥੋਂ? ਦਰਗਾਹ 'ਚੋਂ, ਉਹਦੇ ਸਰੂਪ 'ਚੋਂ, ਉਸ ਬ੍ਰਹਮ ਸਰੂਪ ਦੇ ਵਿੱਚੋਂ ਆਈ ਇਹ ਹੋਈ ਇਹ ਬਾਣੀ ਹੈ, ਇਹ ਵਚਨ ਨੇ। ਤਿੰਨ ਸਗਲੀ ਚਿੰਤ ਮਟਾਈ, ਜਿਹਨੇ ਸੁਣੀ, ਜਿਹਨੇ ਪੜ੍ਹੀ, ਜਿਹਨੇ ਵਿਚਾਰੀ, ਉਹਦੇ ਤਨ ਦੇ ਰੋਗ, ਮਨ ਦੇ ਰੋਗ, ਸਾਰੀਆਂ ਚਿੰਤਾ, ਸਾਰੇ ਝੋਰੇ, ਸਾਰੇ ਦੁੱਖ, ਸਾਰੇ ਕਲੇਸ਼, ਸਾਰੀਆਂ ਲਾਮਤਾਂ ਲਾ ਦਿੱਤੀਆਂ ਅਤੇ ਉਹਨੂੰ ਕਿਰਤ ਕਿਰਤ ਕਰ ਦਿੱਤਾ। ਸਤਿਗੁਰੂ ਜੀ ਨੇ ਇਹ ਵੀ ਵਚਨ ਕਹੇ ਨੇ, ਇਹ ਬ੍ਰਹਮ ਵਿਚਾਰ ਸੋ ਜਾਣਾ ਹੈ ਜਿਸ ਦਿਆਲ ਹੋਏ ਭਗਵਾਨ ਹੈ। ਇਹ ਬ੍ਰਹਮ ਵਿਚਾਰ ਦੀ ਜਾਣ ਚੱਕਾਰੀ, ਇਹ ਬ੍ਰਹਮ ਵਿਚਾਰ ਨੂੰ ਸਮਝ ਲੈਣਾ, ਸਤਿਗੁਰੂ ਜੀ ਕਹਿੰਦੇ ਨੇ ਹਰ ਇੱਕ ਦਾ ਵਸਦਾ ਰੋਗ ਨਹੀਂ ਹੈ। ਇਹ ਜਿਹਤੇ ਉਹਦੀ ਕਿਰਪਾ ਹੋਵੇ ਮਾਲਕ ਦੀ ਬ੍ਰਹਮ ਵਿਚਾਰ ਨੂੰ ਉਹੀ ਜਾਣ ਸਕਦਾ। ਸਤਿਗੁਰੂ ਮਹਾਰਾਜ ਐਸਾ ਵਚਨ ਵੀ ਕਹਿੰਦੇ ਹਨ, ਗੋਜ ਰਤਨ ਵਿੱਚ ਲੁਕ ਰਹੇ, ਇਹਦੇ ਵਿੱਚ ਗੁੱਝੇ ਗੁਪਤ ਰਤਨ, ਰਤਨ ਵਰਗੇ ਕੀਮਤੀ ਗੁਣ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣ ਦੇ ਔਰ ਮਨੁੱਖਾ ਜੀਵਨ ਦੀ ਸਫਲਤਾ ਦੇ, ਇਹਦੇ ਵਿੱਚ ਛੁਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖੇ ਹੋਏ ਨੇ। ਫਿਰ ਮਿਲਦੇ ਕਿਉਂ ਨੇ? ਕੋਈ ਗੁਰਮੁਖ ਸੇਵਕ ਕੱਢੈ ਖੋਤ, ਕੋਈ ਗੁਰਮੁਖ ਸੇਵਕ ਸਿੱਖ ਪਿਆਰਾ ਭਾਵਨਾ ਵਾਲਾ ਖੋਤ ਕਹੀਏ ਖੋਜ ਕੇ, ਜਾਂ ਖੋਤ ਦਾ ਇਉਂ ਵੀ ਅਰਥ ਕਰਦੇ ਨੇ ਖੋਤ ਗੋਤਾ ਮਾਰ ਕੇ, ਗੋਤਾਖੋਰ, ਸਮੁੰਦਰ ਵਿੱਚ ਪਈਆਂ ਹੋਈਆਂ ਕੀਮਤੀ ਵਸਤੂਆਂ ਨੂੰ ਕੌਣ ਲੱਭਦੇ ਆ? ਜਿਹੜੇ ਬੜੇ ਬੜੇ ਗੋਤਾਖੋਰ ਸਮੁੰਦਰ ਦੇ ਥੱਲੇ ਤੱਕ ਪਹੁੰਚਦੇ ਆ। ਇਸੇ ਤਰ੍ਹਾਂ ਜਿਹੜੇ ਬਾਣੀ ਦੇ ਅੰਦਰ ਧੁਰ ਤੱਕ ਉਤਰਦੇ ਆ, ਆਪਣੀ ਸੁਰਤ ਦਾ ਗੋਤਾ ਸ਼ਬਦ ਵਿੱਚ ਮਾਰਦੇ ਨਾ, ਉਹ ਫਿਰ ਇਹ ਸ੍ਰੇਸ਼ਟ ਗੁਣਾਂ ਨੂੰ ਲੱਭ ਲੈਂਦੇ ਨੇ, ਜਿਹੜੇ ਫਿਰ ਜੀਵਨ ਦੀ ਸਫਲਤਾ ਵਿੱਚ ਸਹਾਈ ਹੁੰਦੇ ਨੇ। ਉਹ ਆਪਾਂ ਵਿਚਾਰਾਂ ਗੁਰਬਾਣੀ ਦੀ ਮਹੱਤਤਾ ਡਾਕਟਰ ਸਾਹਿਬ ਤੋਂ ਸੁਣੀ, ਜਿੱਥੇ ਉਹਨਾਂ ਨੇ ਆਪ ਨੂੰ ਵਿਚਾਰਾਂ ਸੁਣਾਈਆਂ। ਇੱਕ ਬੜੀ ਕੀਮਤੀ ਗੱਲ ਕਿ ਗੁਰਬਾਣੀ ਦੀ ਸ਼ੁੱਧ ਵਿਚਾਰ ਆਉਣੀ, ਦੇਖੋ ਟਕਸਾਲਾਂ ਆਦਿ ਕਾਲ ਤੋਂ ਲੈ ਕੇ ਇਹ ਗੁਰਬਾਣੀ ਸ਼ੁੱਧ ਪੜ੍ਹਾਉਣ ਦੀ ਸਤਿਸੰਗ ਜੀ ਸੰਥਿਆ ਦਿੰਦੀਆਂ। ਦੇਖੋ ਨਾ, ਇੱਕ ਲਾਮ ਦਾ ਫਰਕ ਪੈਣ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਸਿੱਖ ਨੂੰ ਤਾੜਨਾ ਕੀਤੀ, ਸੇਵਕ ਨੇ ਚਪੇੜ ਮਾਰੀ, ਅਤੇ ਬਾਣੀ ਪੜ੍ਹਨ ਵਾਲਾ ਗੁਰਸਿੱਖ ਬਾਣੀ ਪੜ੍ਹ ਕੇ ਸੰਪੂਰਨ ਕਰਕੇ ਮਹਾਰਾਜ ਕੋਲ ਆਇਆ। ਗਰੀਬ ਨਿਵਾਜ, ਤੁਸੀਂ ਤਾਂ ਕਹਿੰਦੇ ਬਾਣੀ ਜਮਾਂ ਤੋਂ ਛੁਟਾਉਂਦੀ ਹੈ, ਬਾਣੀ ਪੜ੍ਹਨ ਵਾਲੇ ਤਾਂ ਉਰੇ ਚਪੇੜਾਂ ਵੱਜੀ ਜਾਂਦੀਆਂ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ, ਭਾਈ ਗੁਰਮੁਖੋ, ਬਾਣੀ ਛੁਟਾਉਂਦੀ ਹੈ ਜਮਾਂ ਤੋਂ, 84 ਲੱਗਦੇ ਗੇੜਿਆਂ ਤੋਂ, ਪਰ ਬਾਣੀ ਵਿਚਾਰ ਕੇ ਪੜ੍ਹੋ, ਤੁਸੀਂ ਤਾਂ ਸਾਡੇ ਆਸ਼ੇ ਨੂੰ ਹੀ ਗਲਤ ਕਰੀ ਜਾ ਰਹੇ ਹੋ। ਇਉਂ ਵੀ ਕਈ ਗੁਰਮੁਖ ਕਹਿ ਦਿੰਦੇ ਨੇ ਸਾਡੇ ਅੰਗ ਭੰਗ ਕਰੀ ਜਾਂਦੇ ਹੋ, ਅਤੇ ਸਤਿਗੁਰੂ ਮਹਾਰਾਜ ਕਹਿੰਦੇ ਗੁਰਬਾਣੀ ਪੜ੍ਹ ਕੇ ਨਾ ਵਿਚਾਰੋਂਗੇ ਤਾਂ ਸਮਝ ਨਹੀਂ ਆਏਗੀ, ਸ਼ੁੱਧ ਨਹੀਂ ਉਚਾਰੋਂਗੇ ਤਾਂ ਸਹੀ ਅਰਥ ਨਹੀਂ ਬਣੇਗਾ, ਸਹੀ ਅਰਥ ਜਦੋਂ ਬਣਾਓਗੇ ਹੀ ਨਹੀਂ ਫਿਰ ਉਹ ਅਰਥ ਆਪਾਂ ਨੂੰ ਸਮਝ ਕਿਵੇਂ ਆਏਗਾ? ਦੇਖੋ ਪਾਠ ਕਿੰਨਾ ਕੁ ਇੱਕ ਮਤ ਲਾਮ ਦਾ ਫਰਕ ਸੀ। ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਦੁਲਾਵਾਂ ਨਾਲ ਹੈ ਨਾ, ਜਿਵੇਂ ਡਾਕਟਰ ਸਾਹਿਬ ਦੱਸਦੇ ਵੀ ਦੇਖੋ ਸਿਹਾਰੀ ਹੈ ਉਹਦਾ ਵੀ ਕੋਈ ਮਹੱਤਤਾ ਹੈ, ਔਂਕੜ ਹੈ ਉਹਦੀ ਵੀ ਕੋਈ, ਮਹਾਰਾਜ ਨੇ ਕੋਈ ਐਵੇਂ ਨਿਰਾਰਥਕ ਕੋਈ ਲਗ ਮਹੱਤਰ ਜਾਂ ਅੱਖਰ ਨਹੀਂ ਵਰਤਿਆ, ਸਾਰਿਆਂ ਦਾ ਕੋਈ ਭਾਵ ਹੈ। ਅਤੇ ਕੇ ਅਤੇ ਕਾਇ ਦਾ ਫਰਕ ਕਿੱਥੇ ਪੈ ਗਿਆ? ਸਿੱਖ ਕੇ ਪੜ੍ਹਦਾ। ਹੁਣ ਕਈ ਵਾਰੀ ਆਮ ਪੰਜਾਬੀ ਪੜ੍ਹਨ ਵਾਲੇ, ਹਿੰਦੀ ਪੜ੍ਹਨ ਵਾਲੇ ਦੇਖਦੇ ਬਾਣੀ ਪੜ੍ਹਦੇ ਆ, ਉਹਨਾਂ ਨੂੰ ਸਿਹਾਰੀ ਬਿਹਾਰੀ ਦਾ, ਲਾਮ ਦੁਲਾਮ ਦਾ, ਔਂਕੜ ਦੁਲੈਂਕੜ ਦਾ, ਕੰਨੇ ਦਾ ਅਤੇ ਮੁਕਤੇ ਅੱਖਰ ਦਾ ਨਹੀਂ ਪਤਾ ਲੱਗਦਾ, ਹੋੜੇ ਅਤੇ ਕਨੌੜੇ ਦਾ ਨਹੀਂ ਪਤਾ ਲੱਗਦਾ। ਇਸ ਕਰਕੇ ਬਾਣੀ ਦੀ ਸ਼ੁੱਧਤਾ ਮਹਾਰਾਜ ਨੇ ਕਿਹਾ ਕੇ ਜਾਣੇ ਦਾ ਅਰਥ ਹੋਰ ਬਣਦਾ, ਕਹਿ ਜਾਣੇ ਦਾ ਅਰਥ ਹੋਰ ਬਣਦਾ। ਕੇ ਜਾਣੇ ਦਾ ਅਰਥ ਤਾਂ ਬਣੇਗਾ ਵੀ ਕਰਤੇ ਦੀ ਵਡਿਆਈ ਦਾ ਵਾਹਿਗੁਰੂ ਕਰਤਾ ਹੀ ਜਾਣਦਾ, ਅਤੇ ਕਹਿ ਕੇ ਦਾ ਅਰਥ ਕੀ, ਗੁਰੂ ਸੁਰਮਾ ਕੀ ਜਾਣਦਾ। ਇੱਥੇ ਅਸੀਂ ਗੁਰੂ ਦੀ ਮਹੱਤਤਾ, ਵਡਿਆਈ, ਗੁਰੂ ਦੀ ਮਹਿਮਾ ਨੂੰ ਘਟਾ ਤਾ ਕਿ ਨਹੀਂ? ਜੇ ਗੁਰੂ ਸੂਰਮਾ ਜਾਣਦਾ ਹੀ ਨਹੀਂ ਕੁਛ ਗੱਲ ਨੂੰ, ਤਾਂ ਫਿਰ ਗੁਰੂ ਸੂਰਮਾ ਸਾਡੀ ਕਲਿਆਣ ਕਿਵੇਂ ਕਰੇਗਾ? ਸਾਨੂੰ ਇਹ ਕਰਮ ਜਾਲ ਚੋਂ, 84 ਲੱਖ ਜੂਨਾਂ ਦੇ ਜਾਲ ਚੋਂ ਕਿਵੇਂ ਛਡਾਏਗਾ? ਗੁਰੂ ਕਲਗੀਧਰ ਸਾਹਿਬ ਨੇ ਆਖਿਆ ਕੇ ਦਾ ਅਰਥ ਭਾਈ ਇਹ ਬਣਦਾ ਹੈ ਵੀ ਕਰਤੇ ਦੀ ਮਰਜ਼ਾਦਾ ਨੂੰ ਕਰਤਾ ਵਾਹਿਗੁਰੂ ਜਾਣਦਾ, ਗੁਰੂ ਸੂਰਮਾ ਕੁਛ ਨਹੀਂ ਜਾਣਦਾ। ਕੇ ਦਾ ਅਰਥ ਕੀ? ਅਤੇ ਜੇ ਤੁਸੀਂ ਇਹਨੂੰ ਕੇ ਦੀ ਬਜਾਏ ਜੋ ਸ਼ੁੱਧ ਲਿਖਿਆ ਕਹਿ ਕਹਿ ਉਚਾਰੋ, ਤਾਂ ਫਿਰ ਅਰਥ ਬਣੇਗਾ ਵੀ ਗੁਰੂ ਕਰਤੇ ਵਾਹਿਗੁਰੂ ਦੀ ਮਰਜ਼ਾਦਾ ਨੂੰ ਕਰਤਾ ਵਾਹਿਗੁਰੂ ਤਾਂ ਜਾਣਦਾ ਹੀ ਹੈ ਕਿਉਂਕਿ ਉਹ ਬਣਾਉਣ ਵਾਲਾ। ਕਹਿ ਅਥਵਾ ਜਾਂ ਫਿਰ, ਅਤੇ ਉਸ ਨਿਰਾਕਾਰ ਸਰੂਪ ਵਾਹਿਗੁਰੂ ਦਾ ਜੋ ਸਰਗੁਣ ਸਰੂਪ ਸਤਿਗੁਰੂ ਹੈ ਉਹ ਜਾਣਦਾ, ਉਹ ਜਾਣਦਾ ਸਾਰੀ ਵਡਿਆਈ ਨੂੰ, ਅਤੇ ਜਿਹਦੇ ਕਿਰਪਾ ਕਰਦਾ ਨਾ ਉਹਨੂੰ ਸਮਝਾ ਵੀ ਦਿੰਦਾ, ਚੱਕਰ ਵਿੱਚੋਂ 84 ਲੱਖ ਜੂਨਾਂ ਦੇ ਚੱਕਰ ਵਿੱਚੋਂ, ਨਰਕਾਂ ਚੋਂ, ਜਮਾਂ ਤੋਂ ਛੁਡਾ ਦਿੰਦਾ। ਇਉਂ ਸ਼ੁੱਧ ਬਾਣੀ ਉਚਾਰਨ ਨਾਲ ਸਾਨੂੰ ਸ਼ੁੱਧ ਬਾਣੀ ਦੀ ਸਮਝ ਪੈਂਦੀ ਹੈ, ਬਾਣੀ ਦੇ ਭਾਵ ਅਰਥ ਦੀ ਸਮਝ ਪੈਂਦੀ ਹੈ। ਸੋ ਰੋ ਵਿਚਾਰ, ਆਪਾਂ ਇਹ ਵਿਚਾਰਾਂ ਸੁਣੀਆਂ ਨੇ, ਦੇਖੋ ਉਹਨਾਂ ਮਹਾਂਪੁਰਖਾਂ ਦੀ ਵਰਸੀ ਦੇ ਦਿਨ ਚੱਲ ਰਹੇ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜਿਹਨਾਂ ਬਾਰੇ ਕੱਲ੍ਹ ਵਿਚਾਰ ਕਰੀ ਸੀ, ਫਿਰ ਵੀ ਅੱਜ ਦੇ ਕੱਲ੍ਹ ਜੋ ਵੀ ਕੋਈ ਚੂਕ ਮਾਤਰ ਕਿਤੇ ਸਮਾਂ ਲੱਗੇਗਾ, ਉਹਨਾਂ ਮਹਾਂਪੁਰਖਾਂ ਦੇ ਪਰਉਪਕਾਰਾਂ ਵਿੱਚੋਂ ਕੋਈ ਹੋਰ ਬਚਨ ਕਰਨ ਦਾ ਯਤਨ ਕਰਾਂਗੇ। ਆਓ ਕਥਾ ਨਾਲ ਸਾਂਝ ਪਾਈਏ। ਪੰਥ ਪ੍ਰਕਾਸ਼ ਕਿਰਤ ਗਿਆਨੀ ਗਿਆਨ ਸਿੰਘ ਜੀ ਲੌਂਗੋਵਾਲ ਦੁੱਲਟ, ਭਾਈ ਮਨੀ ਸਿੰਘਾਂ ਜੀ ਦੀ ਅੰਸ ਵੰਸ ਵਿੱਚੋਂ ਉਹਨਾਂ ਦਾ ਇਹ ਰਚਿਆ ਹੋਇਆ ਗ੍ਰੰਥ ਹੈ, ਜਿਹਦੀ ਆਪਾਂ ਕਈ ਦਿਨਾਂ ਤੋਂ ਵਿਚਾਰ ਸੁਣਦੇ ਹਾਂ। ਪਿਛਲੇ ਪ੍ਰਸੰਗ ਵਿੱਚ ਸੁਣਿਆ ਬੰਦਾ ਬਹਾਦਰ ਦੀ ਸ਼ਹਾਦਤ, ਅਤੇ ਕਿਸ ਤਰ੍ਹਾਂ ਉਹ ਸਰਕਾਰ ਨੇ, ਉਹ ਬੇਈਮਾਨ ਲੋਕਾਂ ਨੇ ਪੰਥ ਨੂੰ ਪਾੜ ਕੇ, ਅਤੇ ਕਿਸ ਤਰ੍ਹਾਂ ਪੰਥ ਨੂੰ ਖੇਰੂੰ ਖੇਰੂੰ ਕਰਕੇ ਪੰਥ ਦੀ ਸ਼ਕਤੀ ਨੂੰ ਘਟਾਉਣ ਦਾ ਯਤਨ ਕੀਤਾ। ਜਦੋਂ ਪੰਥ ਦੀ ਸ਼ਕਤੀ ਦੇਖਿਆ ਵੀ ਬਹੁਤ ਘੱਟ ਗਈ, ਅਤੇ ਬਾਕੀ ਦੇ ਰਹਿੰਦਿਆਂ ਨੂੰ ਅਸੀਂ ਹੁਣ ਕੁਛ ਨਹੀਂ ਜਾਣਦੇ, ਉਦੋਂ ਉਹਨਾਂ ਨੇ ਫਿਰ ਆਪਣਾ ਅਸਲੀ ਚਿਹਰਾ, ਆਪਣੀ ਅਸਲੀ ਤਸਵੀਰ ਉਹ ਫਿਰ ਖਾਲਸੇ ਨੂੰ ਦਿਖਾਉਣੀ ਸ਼ੁਰੂ ਕੀਤੀ, ਅਤੇ ਹੁਣ ਖਾਲਸੇ ਵੀ ਉਹਨਾਂ ਦੀਆਂ ਅੰਦਰ ਦੀਆਂ ਬੇਈਮਾਨੀਆਂ ਨੂੰ ਸਮਝਣ ਲੱਗ ਪਏ ਹਨ, ਅਤੇ ਗੁਰਸਿੱਖ ਵੀ ਨਾਲੇ ਪਛਤਾਉਂਦੇ ਨੇ ਵੀ ਅਸੀਂ ਆਪਣੇ ਪੈਰ ਕੁਹਾੜਾ ਆਪ ਮਾਰ ਲਿਆ, ਆਪਣੇ ਭਰਾਵਾਂ ਦਾ ਖੂਨ ਆਪ ਪੀ ਲਿਆ, ਆਪਣੇ ਭਰਾਵਾਂ ਦੇ ਕਤਲ ਆਪ ਕਰ ਦਿੱਤੇ, ਕੁਝ ਸਾਡੀਆਂ ਇਹ ਕਰਨੀਆਂ ਤੋਂ ਨਾਰਾਜ਼ ਹੋ ਕੇ ਸਾਡੇ ਭਰਾ ਸਾਡਾ ਸਾਥ ਛੱਡ ਕੇ ਮਾਲਵੇ ਵਾਲੇ ਸਿੰਘ ਮਾਲਵੇ ਜਾ ਬੈਠੇ, ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਦਮਦਮਾ ਸਾਹਿਬ ਜਾ ਬੈਠੇ, ਸਾਡੇ ਨਾਲੋਂ ਸਾਰੇ ਨਾਤਾ ਤੋੜਦੇ ਜਾ ਰਹੇ ਹਨ, ਹੁਣ ਪਛਤਾ ਕੇ ਦੁਬਾਰਾ ਫਿਰ ਵਿਗੜੀ ਨੂੰ ਸੰਵਾਰਨ ਵਾਸਤੇ ਸਿੰਘ ਜੋ ਯਤਨ ਕਰਨਗੇ, ਉਹ ਪ੍ਰਸੰਗ ਅੱਗੇ ਆਵੇਗਾ। ਅਤੇ ਨਾਮ ਆ ਰਹੇ ਨੇ, ਪਹਿਲਾਂ ਕੱਲ੍ਹ ਕਾਫੀ ਨਾਮ ਆਪਾਂ ਪੜ੍ਹੇ ਸੀ, ਅੱਜ ਵੀ ਉਹਨਾਂ ਨਾਮਾਂ ਦੀ ਗਿਣਤੀ ਕਿ ਉਸ ਟਾਈਮ ਜਿਹੜੇ ਨਾਮੀ ਗ੍ਰਾਮੀ ਗੁਰੂ ਪਿਆਰੇ, ਗੁਰੂ ਦੇ ਪਿਆਰ ਵਾਲੇ, ਜਿਨ੍ਹਾਂ ਦਾ ਇੱਕੋ ਹੀ ਮਿਸ਼ਨ ਹੈ ਵੀ ਆਪਾਂ ਜਿਉਂਦੇ ਰਹੀਏ ਭਾਵੇਂ ਨਾ ਰਹੀਏ। ਆਪਾਂ ਤੋਂ ਗਲਤੀ ਬਹੁਤ ਵੱਡੀ ਹੋਈ ਹੈ, ਆਪਾਂ ਇਹਨਾਂ ਬੇਈਮਾਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਾਂ ਆਪਣੇ ਭਰਾਵਾਂ ਦਾ ਨੁਕਸਾਨ ਕਰ ਬੈਠੇ ਹਾਂ, ਅਤੇ ਹੁਣ ਆਪਾਂ ਨੂੰ ਇਹ ਵਿਗੜੀ ਸੁਮਾਰਨ ਵਾਸਤੇ ਤਲੀ 'ਤੇ ਸਿਰ ਧਰ ਕੇ ਅਤੇ ਕਮਰ ਕੱਸ ਕੇ ਅਤੇ ਧਰਮ ਦੀ ਰੱਖਿਆ ਵਾਸਤੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਹੁਣ ਉੱਠਣਾ ਚਾਹੀਦਾ। ਅਤੇ ਉਹ ਸਿੰਘ ਜਿਹੜੇ ਨਾਮੀ ਆਗੂ ਨੇ ਉਹਨਾਂ ਦੀ ਲਿਸਟ ਭਾਈ ਸਾਹਿਬ ਸੁਣਾਉਂਦੇ ਸੀ, ਕੱਲ੍ਹ ਸੁਣੀਏ, ਜੋ ਬਾਕੀ ਰਹਿੰਦੇ ਨੇ ਉਹ ਸੁਣੀਏ, ਅਤੇ ਕਥਾ ਆਰੰਭ ਅੱਗੇ ਹੋਵੇਗੀ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਵਈਆ ਛੰਦ ਪੱਲੇ ਤ੍ਰਿਹਣ ਏਤਕ ਔਰ,
ਪੱਲੇ ਤ੍ਰਿਹਣ ਅਤੇ ਹੋਰ ਕਾਲਕ ਜਿਹੜੇ ਸਿੰਘ ਹਨ,
ਪੰਥ ਵੀ ਜਿਥੇ ਰਹਿਤ ਨਿਸੰਗ,
ਪੰਥ ਵਿੱਚ ਰਹਿੰਦੇ ਸਨ ਨਿਸੰਗ, ਬੇਸੰਗ ਹੋ ਕੇ, ਬੇਪਰਵਾਹ ਹੋ ਕੇ,
ਕਾਨ ਸਿੰਘ ਲਾਜਪਤ ਸਿੰਘ ਜਸਪਤ,
ਕਾਨ ਸਿੰਘ ਲਾਜਪਤ ਸਿੰਘ ਅਤੇ ਜਸਪਤ ਸਿੰਘ,
ਸੋਢੀ ਸਿੰਘ ਸਜੇ ਉਮੰਗ,
ਸੋਢੀ ਸਿੰਘ ਐਸੇ ਸੂਰਮੇ ਉਮੰਗ ਉਤਸ਼ਾਹ ਦੇ ਨਾਲ ਧਰਮ ਤੋਂ ਕੁਰਬਾਨ ਹੋਣ ਵਾਸਤੇ, ਧਰਮ ਦੀ ਚੜ੍ਹਦੀ ਕਲਾ ਵਾਸਤੇ ਇਹ ਸਿੰਘ ਤਿਆਰ ਪ੍ਰਤਿਆਰ ਹੋਏ ਹਨ।
ਬੁੱਢਾ ਸਿੰਘ ਦੇਸੀ ਭੌਮਾ ਹਰ,
ਜਥੇਦਾਰ ਬੁੱਢਾ ਸਿੰਘ ਜੀ ਜਿਨ੍ਹਾਂ ਦਾ ਜਥਾ ਬੀਕਾਨੇਰ ਬੈਠਾ ਸੀ, ਜਿਨ੍ਹਾਂ ਨੇ ਫਿਰ ਉਸ ਟਾਈਮ ਮੱਸੇ ਰੰਗੜ ਦੀ ਉਹ ਕਰਤੂਤ ਬਲਾਕਾ ਸਿੰਘ ਤੋਂ ਸੁਣ ਕੇ ਜਦੋਂ ਡੌਲੇ ਫਰ ਕੇ ਅੱਖਾਂ ਵਿੱਚ ਖੂਨ ਉਤਰ ਆਇਆ ਵੀ ਉੱਠੇ ਕੋਈ ਮਰਦ ਸੂਰਮਾ ਉਹ ਜ਼ਾਲਮ ਨੂੰ ਕੀਤੀ ਦੀ ਸਜ਼ਾ ਦੇਵੇ, ਔਰ ਸ਼ਰਤ ਕੀ ਰੱਖੀ, ਉਹ ਜ਼ਾਲਮ ਦਾ ਸਿਰ ਵੱਢ ਕੇ ਇੱਥੇ ਪੰਥ ਦੇ ਪੇਸ਼ ਕਰੇ। ਮਾਰ ਦੇਣ ਵਾਲੀ ਗੱਲ ਤਾਂ ਸੌਖੀ ਸੀ, ਪਰ ਸਿਰ ਵੱਢ ਕੇ ਲਿਆਉਣ ਵਾਲੀ ਗੱਲ ਜ਼ਰਾ ਔਖੀ ਸੀ। ਹੁਣ ਉਹ ਫੌਜਾਂ ਦੇ ਵਿੱਚੋਂ ਜਾ ਕੇ ਮਾਰ ਦੇਣਾ ਅਤੇ ਸਿਰ ਵੱਢ ਕੇ ਲੈ ਆਉਣਾ, ਮਾਰ ਕੇ ਉੱਥੇ ਸ਼ਹੀਦ ਹੋ ਜਾਣਾ ਤਾਂ ਕੰਮ ਸੌਖਾ ਸੀ, ਪਰ ਉਹਨੂੰ ਮਾਰ ਕੇ ਆਪ ਸਹੀ ਸਲਾਮਤ ਨਿਕਲਣਾ ਅਤੇ ਉਹਦਾ ਸਿਰ ਵੱਢ ਕੇ ਲੈ ਕੇ ਆਉਣਾ, ਇਹ ਕੰਮ ਔਖਾ ਸੀ। ਇਹ ਕੰਮ ਔਖੇ ਨੂੰ ਕਰਨ ਵਾਸਤੇ ਜਦੋਂ ਬੁੱਢਾ ਸਿੰਘ ਨੇ ਬੰਗਾਰ ਪਾਈ ਅਤੇ ਉਹ ਟਾਈਮ ਦੋ ਮਰਦ ਸੂਰਮੇ ਮੈਦਾਨ ਵਿੱਚ ਆਏ, ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ। ਇਹ ਦੋਵਾਂ ਮਰਦ ਸੂਰਮਿਆਂ ਨੇ ਆਖਿਆ, ਜਥੇਦਾਰ ਜੀ ਸਾਨੂੰ ਆਗਿਆ ਦਿਓ, ਇਹ ਸੇਵਾ ਕਰਨ ਵਾਸਤੇ ਅਸੀਂ ਤਿਆਰ ਹਾਂ, ਗੁਰੂ ਕਲਗੀਧਰ ਸਾਹਿਬ ਕਿਰਪਾ ਕਰਨ, ਅਰਦਾਸ ਕਰੋ। ਦੇਖੋ ਫਿਰ ਉਹ ਮਰਦ ਸੂਰਮੇ ਚੱਲਦੇ ਚੱਲਦੇ ਦਮਦਮਾ ਸਾਹਿਬ ਆਏ, ਬਾਬਾ ਦੀਪ ਸਿੰਘ ਜੀ ਨੂੰ ਮਿਲੇ, ਔਰ ਇੱਥੇ ਵੀ ਇੱਕ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਔਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹੀ ਬਚਨ ਕਹਿੰਦੇ ਹੁੰਦੇ ਕਿ ਬਾਬਾ ਦੀਪ ਸਿੰਘ ਜੀ ਨੂੰ ਆਖਿਆ, ਮਹਾਰਾਜ ਸਾਡੀ ਅਰਦਾਸ ਕਰੋ ਅਤੇ ਅਸੀਂ ਇਹ ਕਾਰਜ ਵਿੱਚ ਸਾਨੂੰ ਮਹਾਰਾਜ ਸਫਲਤਾ ਬਖਸ਼ਣ। ਕੁਝ ਸਿੰਘਾਂ ਦੇ ਮਨ ਵਿੱਚ ਉਦੋਂ ਵੀ ਕੋਈ ਸ਼ੰਕਾ ਹੋਣੀ ਵੀ ਜਿਹੜੀ ਦਸਮ ਦੀ ਬਾਣੀ ਸਾਰੀ ਇਕੱਠੀ ਕੀਤੀ ਹੈ ਵੀ ਇਹਦੇ ਵਿੱਚ ਕੋਈ ਹੋਰ ਕਿਸੇ ਵਿਦਵਾਨ ਦੀ ਰਚਨਾ ਤਾਂ ਨਹੀਂ ਕਿਤੇ ਰਲੀ ਹੋਈ, ਵੀ ਇਹਦਾ ਨਿਰਣਾ ਕਿਵੇਂ ਕੀਤਾ ਜਾਵੇ। ਹੁਣ ਇੱਥੇ ਗੁਰੂ ਅੱਗੇ ਅਰਦਾਸ ਕੀਤੀ ਵੀ ਜੇ ਤਾਂ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ, ਸਤਿਗੁਰੂ ਜੀ ਉਹ ਜ਼ਾਲਮ ਦਾ ਸਿਰ ਵੱਢ ਕੇ ਲਿਆਉਣ ਦੇ ਵਿੱਚ ਹੋ ਗਏ ਸਫਲ, ਫਿਰ ਤਾਂ ਅਸੀਂ ਸਮਝਾਂਗੇ ਇਹ ਅੱਖਰ ਅੱਖਰ ਤੁਹਾਡੀ ਆਪਣੀ ਰਚਨਾ, ਤੁਸੀਂ ਸਾਡੀ ਕਲਿਆਣ ਵਾਸਤੇ ਸਾਨੂੰ ਗਿਆਨ ਵਾਸਤੇ ਬਖਸ਼ਿਸ਼ ਕੀਤੀ ਹੈ। ਅਤੇ ਜੇ ਉੱਥੇ ਸ਼ਹੀਦ ਹੋ ਗਏ, ਉਹਨੂੰ ਮਾਰਕੀ ਸਿੰਘ ਉੱਥੇ ਸ਼ਹੀਦ ਹੋ ਗਏ, ਨਾ ਆ ਸਕੇ, ਨਾ ਉਹ ਸਿਰ ਲਿਆਉਣ ਵਿੱਚ ਕਾਮਯਾਬ ਹੋਏ, ਫਿਰ ਸਮਝਾਂਗੇ ਕੁਝ ਕਰਾਲਾ ਬੇਈਮਾਨ ਲੋਕਾਂ ਨੇ ਹੋ ਸਕਦਾ ਤੁਹਾਡੇ ਇਸ ਬਚਨਾਂ ਵਿੱਚ ਕੀਤਾ ਹੋਵੇ। ਇਹ ਵੀ ਅਰਦਾਸ ਪੰਥ ਨੇ ਤਖ਼ਤ ਦਮਦਮਾ ਸਾਹਿਬ ਗੁਰੂ ਮਹਾਰਾਜ ਚਰਨਾਂ ਵਿੱਚ ਕੀਤੀ। ਉਹ ਦੇਖ ਲਓ ਫਿਰ ਸੁੱਖਾ ਸਿੰਘ ਮਹਿਤਾਬ ਸਿੰਘ ਲੰਬੜਦਾਰ ਬਣ ਕੇ ਗਏ ਅਤੇ ਉਹ ਕਹਿਣ ਲੱਗਾ ਲੰਬੜਦਾਰਾਂ ਨੂੰ ਨਹੀਂ ਰੋਕਣਾ, ਪੈਸੇ ਆਉਣ ਦਿਓ। ਅਤੇ ਜਾ ਕੇ ਥੈਲੀਆਂ ਸਿੱਟੀਆਂ ਥੱਲੇ ਉਹ ਠੀਕਰੀਆਂ ਦੀਆਂ, ਅਤੇ ਸੁੱਖਾ ਸਿੰਘ ਨੇ ਇਸ਼ਾਰਾ ਕੀਤਾ ਅਤੇ ਮਹਿਤਾਬ ਸਿੰਘ ਨੇ ਫਿਰ ਬਿਜਲੀ ਦੇ ਚਮਕਾਰੇ ਵਾਂਗੂ ਖੰਡਾ ਅੱਖ ਦੇ ਫੋਰ 'ਚ ਮੈਂ ਕੱਢਿਆ ਅਤੇ ਵਾਹਿਆ ਸਿਰ ਹੋ ਗਿਆ ਕੱਦੂ ਵਾਂਗੂ ਲੈ ਕੇ, ਅਤੇ ਉੱਥੋਂ ਹੀ ਫੜਿਆ ਇੱਕ ਪਹਿਰੇਦਾਰ ਦਾ ਬਰਸ਼ਾ ਦੇ ਵਿੱਚ ਕੱਢ ਲਿਆ। ਅਤੇ ਸੁੱਖਾ ਸਿੰਘ ਨੇ ਵੀ ਕੱਟਣੀ ਗੁਜ਼ਾਰੀ, ਪੈਂਦੇ ਹੱਥ 10-15 ਜਿਹੜੇ ਆਲੇ ਦੁਆਲੇ ਸਭ ਦੇ ਸਿਰ 'ਚ ਟਿਕਾ ਦਿੱਤੇ ਅਤੇ ਚੂੜੇ ਵਾਲੇ ਨੂੰ ਪੈ ਗਈਆਂ ਭਾਜੜਾਂ, ਅਤੇ ਚੂੜੇ ਵਾਲੇ 'ਚੋਂ ਨੱਚਦੀ ਸੀ ਪੈ ਗਈਆਂ ਭਾਜੜਾਂ, ਅਤੇ ਪਹਿਰੇਦਾਰ ਜਿਹੜੇ ਬਚੇ ਉਹ ਸਿਰ 'ਤੇ ਪੈਰ ਰੱਖ ਕੇ ਦੌੜ ਗਏ, ਅਤੇ ਸਿੰਘ ਬੇਪਰਵਾਹ ਜਕਾਰੇ ਛੱਡਦੇ ਟੰਗਿਆ ਸਿਰ, ਅਤੇ ਲਾਜੀ ਵੇਦ ਨਾਲ ਘੋੜੇ ਬਣੇ ਸੀ ਦਰਸ਼ਨੀ ਡਿਊਟੀ, ਜਿੱਥੋਂ ਆਪਾਂ ਅੰਦਰ ਪ੍ਰਵੇਸ਼ ਕਰਦੇ ਹਾਂ ਉੱਥੇ ਪਲੇਟ ਲੱਗੀ ਹੈ, ਉੱਥੇ ਲਿਖਿਆ ਵੀ ਇਹ ਇੱਥੇ ਘੋੜੇ ਬੰਨੇ ਸੀ ਜਿੱਥੇ ਗੁਰੂ ਅਰਜਨ ਸਾਹਿਬ ਬਹਿ ਕੇ ਪਲੰਘੇ 'ਤੇ ਸੱਜ ਕੇ ਕਾਰ ਸੇਵਾ ਕਰਾਉਂਦੇ ਹੁੰਦੇ। ਉਸ ਲਾਚੀ ਮੇਰੇ ਨਾਲ ਘੋੜੇ ਖੋਲ੍ਹੇ, ਘੋੜਿਆਂ 'ਤੇ ਸਵਾਰ ਹੋਏ, ਕਿਸੇ ਦਾ ਹੀਆਂ ਨਾ ਪਿਆ ਇਹਨਾਂ ਮਰਦਾਂ ਨੂੰ ਰੋਕ ਲੈਣਾ, ਅਤੇ ਮੱਸੇ ਦਾ ਸਿਰ ਲੈ ਕੇ ਬੀਕਾ ਨੇ ਜਿੱਥੇ ਸੰਤ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਚੰਨਣ ਸਿੰਘ ਜੀ ਨੇ ਗੁਰਦੁਆਰਾ ਬੁੱਢਾ ਜੋੜ ਬਹੁਤ ਵੱਡਾ ਅਸਥਾਨ ਕਾਇਮ ਕੀਤਾ, ਅਤੇ ਉਹ ਅਸਥਾਨ ਦੀ ਸੇਵਾ ਇਹਨਾਂ ਮਹਾਂਪੁਰਸ਼ਾਂ ਨੇ ਕੀਤੀ। ਮੈਨੂੰ ਇਹ ਗੱਲ ਯਾਦ ਆਈ, ਇੱਕ ਵਾਰੀ ਸੰਤ ਬਾਬਾ ਮੀਆਂ ਸਿੰਘ ਦੀ ਸਿਆੜ ਵਾਲੇ ਬੁੱਢਾ ਜੋੜ ਗਏ, ਉੱਥੇ ਸੇਵਾਦਾਰ ਸਾਰੇ ਇਕੱਠੇ ਹੋ ਗਏ, ਗਰਮੀ ਦਾ ਮਹੀਨਾ ਸੀ, ਅੰਬ ਥੱਲੇ ਬਹਿ ਕੇ ਚਾਦਰ ਵਿਛਾ ਕੇ, ਅਤੇ ਆਖਣ ਲੱਗੇ ਸੇਵਾਦਾਰ ਨੂੰ ਵੀ ਤੁਸੀਂ ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਦੇ ਦਰਸ਼ਨ ਕੀਤੇ ਆ। ਮਹਾਂਪੁਰਖ ਬਾਬਾ ਮੀਆਂ ਸਿੰਘ ਜੀ ਪੁੱਛਣ ਲੱਗੇ ਸੇਵਾਦਾਰਾਂ ਨੂੰ ਵੀ ਉਹਨਾਂ ਦਰਸ਼ਨ ਕੀਤੇ ਆ। ਉਹ ਕਹਿਣ ਲੱਗੇ ਮਹਾਰਾਜ ਤਾਂ ਕੱਲ੍ਹ ਦੇ ਜਵਾਕ ਆ, ਉਹ ਤਾਂ ਕਿੰਨਾ ਚਿਰ ਪਹਿਲਾਂ ਹੋ ਗੁਜ਼ਰੇ। ਕਹਿੰਦੇ ਭਾਈ ਹੁਣ ਵੀ ਦਰਸ਼ਨ ਹੋ ਸਕਦੇ ਆ, ਉਹਨਾਂ ਮਹਾਨ ਸੂਰਮਿਆਂ ਦੇ ਦਰਸ਼ਨ ਹੋ ਸਕਦੇ ਆ। ਹੁਣ ਉਹ ਸੇਵਾਦਾਰ ਇੱਕ ਉਹਨਾਂ ਤੋਂ ਇੰਗਲੈਂਡ ਰਹਿੰਦਾ ਜੋ ਲੰਗਰ ਦਾ ਜਥੇਦਾਰ ਸੀ ਉਸ ਟਾਈਮ, ਉੱਥੇ ਕੀਰਤਨ ਦੀ ਸੇਵਾ ਕਰਦਾ ਰਿਹਾ ਮੁਕਤਸਰ ਸਾਹਿਬ ਵੀ, ਫਿਰ ਉਹ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮਤ ਵਿੱਚ ਕੀਰਤਨ ਕਰਦਾ ਰਿਹਾ। ਉਹ ਕਹਿੰਦਾ ਮੈਂ ਸਾਹਮਣੇ ਬੈਠਾ ਅਤੇ ਮਹਾਂਪੁਰਖ ਕਹਿੰਦੇ ਭਾਈ ਹੁਣ ਵੀ ਦਰਸ਼ਨ ਹੋ ਸਕਦੇ ਨੇ। ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ। ਕਹਿੰਦੇ ਆ ਸੰਤ ਫਤਿਹ ਸਿੰਘ ਜੀ ਅਤੇ ਸੰਤ ਚੰਨਣ ਸਿਉਰੀ ਇਹ ਉਹ ਸ਼ਹੀਦਾਂ ਦੀ ਦੁਆਰਾ ਇਹ ਸਰੀਰ ਵਿੱਚ ਆਏ ਨੇ, ਆਹ ਐਡੀ ਵੱਡੀ ਸੇਵਾ, ਆਹ ਜਿੱਥੇ ਪਾਣੀ ਨਹੀਂ ਪਹੁੰਚਦਾ, ਜਿੱਥੇ ਇੱਟ ਨਹੀਂ ਪਹੁੰਚਦੀ, ਐਡੇ ਵੱਡੇ ਮਹਿਲ, ਐਡੀਆਂ ਵੱਡੀਆਂ ਇਮਾਰਤਾਂ ਖੜ੍ਹੀਆਂ ਕਰ ਦੇਣੀਆਂ, ਇਹ ਕੋਈ ਛੋਟਾ ਕਾਰਨਾਮਾ ਨਹੀਂ। ਇਹ ਉਹਨਾਂ ਦੀ ਕਲਾ ਇਹਨਾਂ ਵਿੱਚ ਕੰਮ ਕਰਦੀ ਹੈ। ਅਤੇ ਜੇ ਉਹਨਾਂ ਦੇ ਦਰਸ਼ਨ ਕਰਨੇ ਨਾ, ਇਹਨਾਂ ਦੇ ਚਿਹਰਿਆਂ ਨੂੰ ਸਵਾਰ ਨਾਲ ਦੇਖਿਆ ਕਰੋ, ਇਹਨਾਂ ਮਹਾਂਪੁਰਖਾਂ ਦੇ ਚਿਹਰਿਆਂ 'ਚ ਉਹਨਾਂ ਸ਼ਹੀਦਾਂ ਦੇ ਦਰਸ਼ਨ ਵੀ ਹੋਣਗੇ। ਇਹ ਮਹਾਂਪੁਰਖਾਂ ਦੀ ਦਿਵ ਦ੍ਰਿਸ਼ਟੀ ਹੁੰਦੀ ਹੈ ਕਮਾਈ ਵਾਲਿਆਂ ਦੀ। ਇਹ ਨੇ ਭਾਈ ਬੁੱਢਾ ਸਿੰਘ, ਜੋ ਟਾਈਮ ਜਥੇਦਾਰ ਸੀ ਉਸ ਜਥੇ ਦੇ, ਜਿਹੜੇ ਬੁੱਢਾ ਚੌੜ ਬੈਠੇ ਸੀ, ਜਿੱਥੇ ਮੱਸੇ ਰੰਗਣ ਦਾ ਸਿਰ ਜਾ ਕੇ ਰੱਖਿਆ ਸੀ, ਇਹ ਭਾਈ ਬੁੱਢਾ ਸਿੰਘ ਜੀ ਅਤੇ ਭਾਈ ਦੇਸੀ ਸਿੰਘ ਜੀ, ਭਾਈ ਪੋਮਾ ਸਿੰਘ ਜੀ, ਇਹ ਸੁੱਖਾਨੰਦ ਜੀ ਅਤੇ ਚੰਦਾ ਸਿੰਘ ਅਤੇ ਮੂਲ ਸਿੰਘ, ਇਹ ਸਿੰਘਾਂ ਦੇ ਨਾਮ ਹਨ।
ਫਤਿਹ ਸਿੰਘ ਤਖਤਾ ਬਖਤਾ ਹਰ,
ਭਾਈ ਫਤਿਹ ਸਿੰਘ ਤਖਤਾ ਸਿੰਘ ਬਖਤਾ ਸਿੰਘ, ਇਹ ਸੂਰਮੇ ਉਸ ਟਾਈਮ ਸਨ।
ਹਰੀ ਸਿੰਘ ਮਾਨਾ ਸਿੰਘ ਫੂਲ,
ਹਰੀ ਸਿੰਘ ਤੇ ਮਾਨਾ ਸਿੰਘ ਤੇ ਹੂਰ ਸਿੰਘ,
ਦੀਪ ਸਿੰਘ ਨੱਥਾ ਬਖਤਾ ਹਰ,
ਤੇ ਦੀਪ ਸਿੰਘ ਨੱਥਾ ਸਿੰਘ ਤੇ ਬਖਤਾ ਸਿੰਘ, ਇਹ ਮਾਨਾ ਸਿੰਘ ਫੂਲ ਫੂਲ ਵੰਸ਼ ਕਹਿੰਦੇ, ਫੂਲ ਗੋਦ ਵਿੱਚੋਂ ਹਨ ਇਹ ਸਾਰੇ ਸਿੰਘ।
ਸਿੰਘ ਥਰਾਜ ਮਹਾਰਾਜ ਮਿਲਾਪ,
ਭਾਈ ਥਰਾਜ ਸਿੰਘ ਤੇ ਮਹਾਰਾਜ ਸਿੰਘ, ਇਹਨਾਂ ਦਾ ਵੀ ਮਿਲਾਪ, ਮਿਲਾਪ ਸਿੰਘ। ਥਰਾਜ ਸਿੰਘ ਬਾਬਾ ਮਨੀ ਸਿੰਘ ਜੀ ਦਾ ਭਤੀਜਾ ਸੀ ਤੇ ਨਗਾਈਆ ਸਿੰਘ ਦਾ ਪੁੱਤਰ ਸੀ, ਜਿਹਨੇ ਨਵਾਬ ਕਪੂਰ ਸਿੰਘ ਦੀ ਕਮਾਨ ਥੱਲੇ ਤੇ ਕਈ ਜਾਲਮਾਂ ਦੇ ਸਿਰ ਵੱਢ ਕੇ ਲਿਆ ਕੇ ਨਵਾਬ ਕਪੂਰ ਸਿੰਘ ਦੇ ਪੈਰਾਂ ਵਿੱਚ ਲਿਆ ਕੇ ਰੱਖੇ ਸਨ। ਇਹ ਥਰਾਜ ਸਿੰਘ ਉਹ ਸੂਰਮਾ ਹੈ।
ਦਰਗਾਹਾ ਸਿੰਘ ਬੁੱਧ ਸਿੰਘ ਗੰਡਾ,
ਤੇ ਦਰਗਾਹ ਸਿੰਘ ਬੁੱਧ ਸਿੰਘ ਗੱਡਾ ਗੰਡਾ ਸਿੰਘ ਸੂਰਮੇ ਹਨ।
ਰਾਮ ਸਿੰਘ ਚੰਦਨ ਸਿੰਘ ਆਪ,
ਭਾਈ ਰਾਮ ਸਿੰਘ ਜੀ, ਭਾਈ ਚੰਦਨ ਸਿੰਘ ਜੀ ਆਦਿਕ।
ਕੌਰ ਸਿੰਘ ਗੱਜਾ ਸੁੱਚਾ ਹਰ,
ਤੇ ਕੌਰ ਸਿੰਘ ਗਰਜਾ ਸਿੰਘ ਸੁੱਚਾ ਸਿੰਘ ਹੈ ਸੂਰਮਾ।
ਬੀਕਾ ਹਰ ਬਾਲਾ ਸਿੰਘ ਚੈਨ,
ਬੀਕਾ ਸਿੰਘ ਬਾਲਾ ਸਿੰਘ ਇਹ ਵੀ ਚੈਨ ਸਿੰਘ ਸੂਰਮੇ ਹਨ।
ਨੰਦ ਸਿੰਘ ਪ੍ਰਹਿਲਾਦ ਹਰੀ ਜੀ,
ਨੰਦ ਸਿੰਘ ਪ੍ਰਹਿਲਾਦ ਸਿੰਘ ਅਤੇ ਹਰੀ ਜੀ ਹਰੀ ਸਿੰਘ।
ਸੈਣਾ ਸਿੰਘ ਦੁੱਲਾ ਸਿੰਘ ਮੈਨ,
ਸੈਣਾ ਸਿੰਘ ਤੇ ਦੁੱਲਾ ਸਿੰਘ ਇਹ ਵੀ ਵਿੱਚ ਮਿਲੇ ਹੋਏ ਨੇ, ਮੈਨਾ ਸਿੰਘ ਆਦਿਕ।
ਮਾਨ ਸਿੰਘ ਲਾਲੂ ਸਿੰਘ ਧੰਨਾ,
ਮਾਨ ਸਿੰਘ ਲਾਲੂ ਸਿੰਘ ਧੰਨਾ ਸਿੰਘ ਇਹ ਮੁਖੀ ਸਿੱਖਾਂ ਦੇ ਨਾਮ ਹਨ।
ਪ੍ਰਾਣ ਸਿੰਘ ਕੁੰਦਨ ਸਿੰਘ ਸਿਆਮ,
ਤੇ ਪ੍ਰਾਣ ਸਿੰਘ ਤੇ ਕੁੰਦਨ ਸਿੰਘ ਸਿਆਮ ਸਿੰਘ ਇਹ ਉਹਨਾਂ ਸੂਰਮਿਆਂ ਦੇ ਨਾਮ ਹਨ ਜੋ ਉਸ ਟਾਈਮ ਧਰਮ ਦੀ ਸਾਰ ਸਿੰਘ ਜੀ ਜੈਕਾਰ ਵਾਸਤੇ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ, ਉਹਨਾਂ ਜੁਰਮਾਨੇ ਬੇਈਮਾਨਾਂ ਨੂੰ ਸਜਾਵਾਂ ਦੇਣ ਵਾਸਤੇ ਜੋ ਕਬਰ ਕਸੇ ਕਰਕੇ ਤਿਆਰ ਹੋਏ ਹਨ।
ਚੋਲਾ ਸਿੰਘ ਸੱਜਣ ਬੱਜਰ ਸਿੰਘ,
ਚੋਲਾ ਸਿੰਘ ਸੱਜਣ ਸਿੰਘ ਤੇ ਬਜਨ ਸਿੰਘ,
ਹੀਰਾ ਸਿੰਘ ਹਮੀਰਾ ਨਾਮ,
ਹੀਰਾ ਸਿੰਘ ਤੇ ਹਮੀਰਾ ਸਿੰਘ ਸੂਰਮਿਆਂ ਦੇ ਨਾਮ ਹਨ।
ਕਰਮ ਧਰਮ ਸਿੰਘ ਰੂਪੇ ਕੇ ਥੇ,
ਭਾਈ ਕਰਮ ਸਿੰਘ ਭਾਈ ਧਰਮ ਸਿੰਘ ਰੂਪ ਚੰਦ ਦੇ ਪੁੱਤਰ ਰੂਪੇ ਕੇ ਤੋਂ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੇ ਨਾਲ ਭਾਈ ਰੂਪ ਚੰਦ ਪੈਦਾ ਹੋਏ ਸਨ।
ਫਤਿਹ ਸਿੰਘ ਭਗਤੂ ਕਾ ਆਹੇ,
ਭਾਈ ਫਤਿਹ ਸਿੰਘ ਭਗਤੂ ਜੀ ਦੀ ਵੰਸ਼ ਵਿੱਚੋਂ ਸੀਗਾ।
ਸਿੰਘ ਮਹਤਾਬ ਕੋਟ ਮੀਰਾਂ ਕਾ,
ਆਹ ਭਾਈ ਮਹਤਾਬ ਸਿੰਘ ਜੀ ਮੀਰਾਂ ਕੋਟੀ ਆ, ਜਿਹਨੇ ਮੱਸੇ ਰੰਗਣ ਦਾ ਸਿਰ ਖੰਡੇ ਨਾਲ ਉਤਾਰਿਆ ਤੇ ਮੀਰਾਂ ਕੋਟ ਦਾ ਸੀ ਇਹ ਸੂਰਮਾ।
ਦਲ ਸਿੰਘ ਮਲ ਸਿੰਘ ਰਾਹੇ,
ਭਾਈ ਦਲ ਸਿੰਘ ਭਾਈ ਮਲ ਸਿੰਘ ਇਹ ਵੀ ਨਾਲ ਰਲ ਕੇ ਸਿੰਘਾਂ ਦੇ।
ਪ੍ਰਸਾਦ ਸਿੰਘ ਦੀਪਾ ਰੂਪਾ ਸਿੰਘ,
ਭਾਈ ਪ੍ਰਸਾਦ ਸਿੰਘ ਭਾਈ ਦੀਪਾ ਸਿੰਘ ਭਾਈ ਰੂਪਾ ਸਿੰਘ ਇਹ ਵੀ ਸੂਰਮੇ ਹਨ।
ਵੀਰ ਸਿੰਘ ਨਾਹਰ ਭਗਵਾਨ,
ਵੀਰ ਸਿੰਘ ਤੇ ਨਾਹਰ ਸਿੰਘ ਭਗਵਾਨ ਸਿੰਘ ਇਹ ਉਸ ਟਾਈਮ ਦੇ ਸੂਰਮੇ ਹਨ।
ਇਤਿਆਦਿਕ ਸਿੰਘ ਹੁਤੇ ਨਿਰਮਲੇ,
ਇਹ ਕੁਝ ਨਿਰਮਲੇ ਸਿੰਘ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਕਾਂਸੀ ਵਿੱਚ ਉਹ ਵਿਦਿਆ ਪੜ੍ਹਨ ਵਾਸਤੇ ਸੰਸਕ੍ਰਿਤ ਦੀ ਭੇਜਿਆ ਪੰਜ ਸਿੰਘਾਂ ਨੂੰ, ਜਿੱਥੋਂ ਨਿਰਮਲਿਆਂ ਦਾ ਅੱਗੇ ਸਾਰ ਸਿੰਘ ਸਾਗ ਚੱਲੀ। ਗੁਰੂ ਕਲਗੀਧਰ ਸਾਹਿਬ ਨੇ ਆਖਿਆ ਉਹ ਵਿੱਦਿਆ ਵੀ ਲਿਆਓ, ਕਿਉਂਕਿ ਵਿੱਦਿਆ ਜ਼ਰੂਰੀ ਹੈ, ਵਿੱਦਿਆ ਦਾ ਗਿਆਨ ਹਰੇ ਗੁਰਸਿੱਖ ਨੂੰ ਹੋਣਾ ਜ਼ਰੂਰੀ ਹੈ। ਉਹ ਨਿਰਮਲਿਆਂ ਦੇ ਵਿੱਚੋਂ ਵੀ ਇਹ ਸੂਰਮੇ ਆ ਗਏ ਹਨ।
ਰਹਿਤੇ ਦਲੋਂ ਸੰਗ ਬਲਵਾਨ,
ਇਹ ਬਲਵਾਨ ਸੂਰਮੇ ਦਲਾਂ ਖਾਲਸੇ ਦੇ ਦਲਾਂ ਵਿੱਚ ਇਹ ਰਹਿੰਦੇ ਸਨ ਨਿਰਮਲੇ ਸਿੱਖਾਂ ਵਿੱਚੋਂ।
ਪ੍ਰਿਥੀ ਸਿੰਘ ਵਰਨ ਪ੍ਰਚੰਡ ਸਿੰਘ,
ਭਾਈ ਪ੍ਰਿਥੀ ਸਿੰਘ ਵਰਨ ਸਿੰਘ ਪ੍ਰਚੰਡ ਸਿੰਘ ਸੂਰਮਾ ਹੈ।
ਬਰਵੰਡਾ ਬਾਗ ਮਰਗੇਸ਼,
ਬਰਵੰਡਾ ਸਿੰਘ ਬਾਗ ਸਿੰਘ ਸੂਰਮੇ ਹਨ।
ਧਰਤ ਧਕੇਲ ਸਿੰਘ ਬਾਗੜ ਜੀ,
ਭਾਈ ਧਰਤ ਧਕੇਲ ਸਿੰਘ, ਭਾਈ ਬਾਗੜ ਸਿੰਘ ਜੀ,
ਸਤਰਜੀਤ ਸਿੰਘ, ਅਜੀਤ ਮਹੇਸ਼,
ਭਾਈ ਸਤਰਜੀਤ ਸਿੰਘ, ਭਾਈ ਇੰਦਰ ਸਿੰਘ ਮਹੇਸ਼, ਇੰਦਰ ਸਿੰਘ ਹਾਨਾ,
ਲੱਕੜਾ ਸਿੰਘ, ਤਕੜਾ ਝਗੜਾ ਸਿੰਘ,
ਭਾਈ ਅਜੀਤ ਸਿੰਘ, ਮਹੇਸ਼ ਸਿੰਘ, ਅੱਗੇ ਭਾਈ ਲੱਕੜਾ ਸਿੰਘ ਤੇ ਤਕੜਾ ਸਿੰਘ ਤੇ ਝਗੜਾ ਸਿੰਘ, ਐਸੇ ਸੂਰਮਿਆਂ ਦੇ ਨਾਮ ਨੇ ਅੱਜ ਕੱਲ੍ਹ ਦੇ ਆਉਣੇ ਨਾਮ, ਟਿੰਕੂ ਫਿੰਕੂ ਸ਼ਿੰਕੂ ਨਾ, ਗੜ ਤੋੜ ਸਿੰਘ, ਚਤੌੜ ਸਿੰਘ, ਰਣਜੀਤ ਸਿੰਘ, ਇਹੋ ਜਿਹੇ ਨਾਂ ਸੀ ਜਿਹਨਾਂ ਨੂੰ ਦੇਖ ਕੇ ਜਲਮ ਨੂੰ ਕੰਬਣੀ ਛਿੜ ਜਾਂਦੀ। ਇਹ ਨਾਂ ਸੀ ਸਿੰਘਾਂ ਦੇ। ਅੱਜ ਕੱਲ੍ਹ ਹੁੰਦਾ ਜਵਾਕ ਸਿੱਖਾਂ ਦੇ ਘਰ ਜਨਮਿਆ ਅਤੇ ਨਾਮ ਉਹਦਾ ਰੱਖ ਦਿੰਦੇ ਆ ਉਹੀ, ਜਿਹਾ ਜਿਹਾ ਫਿਰ ਨਾਮ ਰੱਖਦੇ ਆ ਭਾਈ ਫਿਰ ਉਹ ਜੀ ਬਣ ਜਾਂਦਾ, ਜਿਹੀਆਂ ਜਿਹੀਆਂ ਲੋਰੀਆਂ ਦਿੰਦੇ ਆ, ਕਦੇ ਬਾਬੇ ਦੀਪ ਸਿੰਘ ਦੇ, ਬਾਬੇ ਮਨੀ ਸਿੰਘ ਦੇ, ਜਾਂ ਗੁਰੂ ਕਲਗੀਧਰ ਸਾਹਿਬ ਮਹਾਰਾਜ ਸਾਹਿਬਜ਼ਾਦਿਆਂ ਦੇ ਪ੍ਰਸੰਗ ਛੋਟੇ ਕਿਤੇ ਬੱਚਿਆਂ ਨੂੰ ਮਾਵਾਂ ਸੁਣਾਉਣ ਅਤੇ ਉਹਨਾਂ ਦੇ ਵਿੱਚ ਸਿੱਖੀ ਦੀ ਸਪਿਰਿਟ ਸ਼ੁਰੂ ਤੋਂ ਲੱਗੇ ਅਤੇ ਫਿਰ ਹੀ ਗੱਲ ਬਣਦੀ ਹੈ। ਅਤੇ ਪਹਿਲਾਂ ਤਾਂ ਅਸੀਂ ਟੀ ਵੀ ਮੂਹਰੇ ਬੱਚਿਆਂ ਨੂੰ ਬਿਠਾਈ ਰੱਖਦੇ ਹਾਂ ਵੀ ਚੰਗਾ ਕੰਮ ਮੁੱਕਿਆ, ਬੱਚੇ ਆਰ ਲੱਗੇ ਆ, ਉਹ ਟੀਵੀਆਂ 'ਚੋਂ ਦੇਖਦੇ ਆ ਫਿਰ ਉਹੀ ਕੁਛ ਸਿੱਖਦੇ ਆ। ਅਤੇ ਟੀਵੀਆਂ ਦੇਖਣ ਵਿੱਚ ਕੀ ਦੇਖਦੇ ਆ, ਉੱਥੇ ਉਹ ਗੰਦੀਆਂ ਮਾੜੀਆਂ ਫਿਲਮਾਂ, ਗੰਦੇ ਮਾੜੇ ਉਹਦੇ ਵਿੱਚ ਜਿਹੜੇ ਨੇ ਉਹ ਕਾਰਟੂਨ, ਅਤੇ ਫਿਰ ਸਿੱਖੀ ਕਿੱਥੋਂ ਆਉਣੀ ਹੈ। ਅਸੀਂ ਘਰਾਂ ਵਿੱਚ ਵੀ ਉਹੋ ਜਿਹੇ ਕੈਲੰਡਰ ਕਈਆਂ ਨੇ ਟੰਗੇ ਆ, ਆਹ ਜੀ ਫਲਾਣਾ ਜੀ, ਅਤੇ ਜੇ ਗੁਰੂਆਂ ਦੇ ਸ਼ਹੀਦਾਂ ਸਿੰਘਾਂ ਦੇ ਕੈਲੰਡਰ ਲੱਗੇ ਹੋਣਗੇ ਅਤੇ ਸਵੇਰੇ ਉੱਠ ਕੇ ਬੱਚੇ ਔਰ ਸਾਰਾ ਪਰਿਵਾਰ ਦਰਸ਼ਨ ਕਰੇਗਾ ਅਤੇ ਉਹਨਾਂ ਸੂਰਮਿਆਂ ਯੋਧਿਆਂ ਦਾ ਧਿਆਨ ਆਏਗਾ, ਉਹਨਾਂ ਦੇ ਫਿਰ ਸਾਨੂੰ ਕਾਰਨਾਮੇ ਚੇਤੇ ਆਉਣਗੇ, ਫਿਰ ਮਾਵਾਂ ਇਹ ਡਿਊਟੀ ਭੁਗਤਾਉਣਗੀਆਂ ਵੀ ਆਹ ਕੈਲੰਡਰ ਬਾਬਾ ਦੀਪ ਸਿੰਘ ਦਾ ਹੈ ਜਿਨ੍ਹਾਂ ਨੇ ਐਡੀ ਪੰਥ ਦੀ ਸੇਵਾ ਕੀਤੀ, ਗੁਰੂ ਕਲਗੀਧਰ ਸਾਹਿਬ ਦੀ ਹਜ਼ੂਰੀ ਵਿੱਚ ਰਹੇ। ਇਉਂ ਪਾਤਸ਼ਾਹ ਸਿੰਘ ਜੀ ਕਥਾ ਕਹਾਣੀਆਂ ਜਿਹੜੀਆਂ ਨੇ ਚੰਗੀਆਂ, ਇਹ ਬੱਚਿਆਂ ਦੇ ਚੰਗੇ ਜੀਵਨ ਬਣਾਉਣ ਦੇ ਵਿੱਚ ਬਹੁਤ ਕੰਮ ਆਉਂਦੀਆਂ ਹਨ। ਅਤੇ ਇਹੋ ਜਿਹੇ ਨਾਮ ਨੇ ਭਾਈ ਧਰਤੀ ਧਕੇਲ ਸਿੰਘ, ਲੱਕੜਾ ਸਿੰਘ, ਤਕੜਾ ਸਿੰਘ, ਝਗੜਾ ਸਿੰਘ, ਇਹ ਸੂਰਮੇ ਹਨ।
ਸੁੰਦਰ ਇੰਦਰ ਸਿੰਘ ਕਲਿਆਣ,
ਭਾਈ ਸੁੰਦਰ ਸਿੰਘ, ਇੰਦਰ ਸਿੰਘ, ਭਾਈ ਕਲਿਆਣ ਸਿੰਘ,
ਇਤਿਆਦਿਕ ਨਿਹੰਗ ਭੁਜੰਗੀ,
ਇਹ ਨਿਹੰਗ ਸਿੰਘ ਭੁਜੰਗੀ ਸੂਰਮੇ ਨੇ, ਕਿਉਂਕਿ ਨਿਹੰਗਾ ਸਿੰਘਾਂ ਦੀ ਵੀ ਦੇਖ ਲਓ ਇੱਕ ਸਾਖ ਸੀ ਨਾਲ, ਜੋ ਬਾਬਾ ਫਤਿਹ ਸਿੰਘ ਜੀਆਂ ਤੋਂ ਇਹ ਨਿਹੰਗ ਸਿੰਘਾਂ ਦਾ ਜਥਾ ਆਰੰਭ ਹੋਇਆ। ਰੋ ਵਿਚਾਰ, ਕਹਿੰਦੇ ਇੱਕ ਵਾਰੀ ਬਾਬਾ ਫਤਿਹ ਸਿੰਘ ਜੀ ਛੋਟੇ ਜਿਹੇ ਸਨ ਅਤੇ ਆਪਣੇ ਸੀ 'ਤੇ ਫਰਲਾ ਸਜਾ ਕੇ, ਦਮਾਲਾ ਸਜਾ ਕੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਸਾਹਮਣੇ ਆਏ। ਸਤਿਗੁਰੂ ਬਹੁਤ ਖੁਸ਼ ਹੋਏ ਅਤੇ ਚੁੱਕਿਆ ਸਾਹਿਬਜ਼ਾਦੇ ਨੂੰ ਮਹਾਰਾਜ ਗੋਦ ਵਿੱਚ ਲਿਆ, ਪਿਆਰ ਦਿੱਤਾ, ਆਖਣ ਲੱਗੇ ਬੜਾ ਫਬਦਾ ਹੈ ਸੋਹਣਾ, ਅਤੇ ਇਹਦਾ ਵੀ ਇੱਕ ਪੰਥ ਚੱਲੇਗਾ। ਉਹ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀਆਂ ਤੋਂ ਇਹ ਨਿਹੰਗਾ ਸਿੰਘਾਂ ਦੀ ਸਾਖ ਆਰੰਭ ਹੋਈ ਹੈ।
ਰਹਿਤੇ ਲਸ਼ਕਰ ਕੇ ਅਗਵਾਨ,
ਅਤੇ ਇਹ ਨਿਹੰਗ ਸਿੰਘ ਭੁਜੰਗੀ ਸੂਰਮੇ, ਇਹ ਲਸ਼ਕਰ ਫੌਜਾਂ ਦੇ ਦਲਾਂ ਦੇ ਅੱਗੇ ਹੋ ਕੇ ਚੱਲਦੇ ਸੀ, ਮੂਹਰੇ ਨਗਾਰਾ ਵਜਾਉਣਾ ਸਰ ਸਿੰਘ ਜੀ, ਅਤੇ ਅੱਗੇ ਰਣ ਸਿੰਘ ਵਜਾਉਣੇ, ਕਿਉਂਕਿ ਫਿਰ ਸਿੰਘ ਹੁਣ ਕਹਿੰਦੇ ਵੀ ਮਾੜੀ ਮੋਟੀ ਵੀ ਠਾਠ ਵਾਠ ਤਾਂ ਦਿਖਾਉਣੀ ਹੈ ਨਾ, ਨਗਾਰਾ ਵੱਜੇ, ਜਕਾਰੇ ਗੱਜਣ, ਅਤੇ ਦੁਸ਼ਮਣ ਨੂੰ ਪਤਾ ਲੱਗੇ ਪੰਥ ਹੈਗਾ। ਜਿਹੜੇ ਕਹਿੰਦੇ ਪੰਥ ਦਾ ਖੁਰਾ ਖੋਜ ਮਿਟਾ ਦੇਣਾ ਨਾ, ਉਹਨਾਂ ਨੂੰ ਪੰਥ ਦੀ ਹਸਤੀ ਦਾ ਅਹਿਸਾਨ ਕਰਾਉਣਾ ਹੈ। ਇਸ ਕਰਕੇ ਨਿਹੰਗਾਂ ਸਿੰਘਾਂ ਦੇ ਦਲ ਸਾਰੇ ਸਿੰਘਾਂ ਦੇ ਅੱਗੇ ਮੂਹਰੇ ਹੁੰਦੇ ਅਤੇ ਨਗਾਰੇ 'ਤੇ ਦੂਰੀ ਚੋਪ ਵੱਜਦੀ ਜਾਂਦੀ ਜਦ ਪੰਥ ਚੜ੍ਹਦਾ। ਹੁਣ ਵੀ ਦੇਖੋ ਉਹੀ ਮਰਜ਼ਾਦਾ ਨਿਹੰਗਾਂ ਸਿੰਘਾਂ 'ਚ, ਜਦੋਂ ਦਲ ਚੜ੍ਹਦੇ ਕਿਸੇ ਪਾਸੇ ਨੂੰ ਨਗਾਰਾ ਧੌਂਸਾ ਵੱਜਦਾ ਕਿ ਨਹੀਂ, ਅਤੇ ਮੂਹਰੇ ਮੂਹਰੇ ਧੌਂਸਾ ਵੱਜਦਾ ਜਾਂਦਾ। ਅੱਜ ਵੀ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਧੌਂਸਾ, ਨਗਾਰੇ 'ਤੇ ਚੋਟਾਂ ਜਦ ਵੱਜਦੀਆਂ ਨਾ, ਅਤੇ ਫਿਰ ਕੈਰਾਂ ਵਿੱਚ ਵੀ ਫਿਰ ਸੂਰਮਿਆਂ ਵਾਲੀਆਂ ਸਾਧ ਸੰਗਤ ਜੀ ਸ਼ਕਤੀਆਂ ਉਤਰ ਆਉਂਦੀਆਂ ਨੇ। ਇਸ ਕਰਕੇ ਨਿਹੰਗ ਸਿੰਘਾਂ ਦੇ ਜਥੇ ਦਲਾਂ ਦੇ ਮੂਹਰੇ ਚੱਲਦੇ ਹਨ ਫੌਜਾਂ ਦੇ।
ਜੀਵਨ ਸਿੰਘ, ਭੋਲਾ ਸੁੱਧਾ ਸਿੰਘ,
ਭਾਈ ਜੀਵਨ ਸਿੰਘ, ਭਾਈ ਭੋਲਾ ਸਿੰਘ, ਭਾਈ ਸੁੱਧਾ ਸਿੰਘ, ਇਹ ਸੂਰਮੇ ਹਨ।
ਅਤਰ ਚਤਰ ਸਿੰਘ ਵੀਰ ਪਹਿਚਾਣ,
ਭਾਈ ਅਤਰ ਸਿੰਘ, ਭਾਈ ਚਤਰ ਸਿੰਘ, ਇਹ ਸੂਰਮੇ ਪਹਿਚਾਣ ਲਵੋ।
ਲੱਖਣ ਹਰ ਸਦਾ ਗੋਮਾਨ,
ਭਾਈ ਲੱਖਣ ਸਿੰਘ ਜੀ, ਭਾਈ ਸੁੱਧਾ ਸਿੰਘ ਜੀ, ਭਾਈ ਗੋਮਾਨਾ ਸਿੰਘ ਜੀ ਹਨ।
ਮਜ਼ਬੀ ਸਿੰਘ ਇਤਿਹਾਦਿਕ ਜਾਨ,
ਇਹ ਰੰਗਰੇਟੇ ਗੁਰੂ ਕੇ ਬੇਟੇ ਮਜ਼ਬੀ ਸਿੰਘ ਹਨ। ਮਜ਼ਬੀ ਸਿੰਘਾਂ ਦਾ ਵੀ ਜਥਾ ਇੱਕ ਪੰਥ ਦੇ ਨਾਲ ਵੱਖਰਾ ਹੋ ਕੇ ਚੱਲ ਰਿਹਾ ਹੈ।
ਕਾਮ ਵਰਖਣੀ ਤਵਾਰੀਖ,
ਇਹ ਜਿਹੜੇ ਨਾਮ ਨੇ ਕਹਿੰਦੇ ਕਾਮ ਵਰਖਣੀ ਤਵਾਰੀਖ ਦੇ ਵਿੱਚੋਂ ਥੋੜੇ ਜਿਹੇ ਲੈ ਕੇ ਲਿਖੇ ਹਨ।
ਗੁਰ ਬਿਲਾਸ ਬਖਤਾ ਮਲ ਘੇਰ,
ਜਿਹੜਾ ਬਖਤਾ ਮਲ ਭਾਈ ਨੇ ਗੁਰ ਬਿਲਾਸ ਲਿਖਿਆ, ਕੁਛ ਨਾਮ ਓਹਦੇ ਵਿਚੋਂ ਲਏ ਹਨ।
ਗੁਰ ਬਿਲਾਸ ਦਸਵੇਂ ਗੁਰ ਮੈਂ ਸੇ,
ਜਿਹੜਾ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਗੁਰ ਬਿਲਾਸ ਹੈ, ਕੁਛ ਓਹਦੇ ਵਿਚੋਂ ਨਾਂ ਲਏ ਹਨ।
ਸਾਖੀ ਰਾਮ ਕੋਇਰ ਔਰੇ ਹੀਰ,
ਭਾਈ ਰਾਮ ਕੌਰ ਜਿਹਨਾਂ ਦਾ ਨਾਮ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਹੋਇਆ ਸੀ, ਉਹਨਾਂ ਦੀ ਸਾਖੀ ਵਿਚੋਂ ਵੀ ਕੁਛ ਨਾਮ ਆਏ ਹਨ।
ਗ੍ਰੰਥ ਕੇਸਰਾ ਸਿੰਘ ਹਜੂਰੀ,
ਭਾਈ ਕੇਸਰਾ ਸਿੰਘ ਛਿਬਰ ਜੋ ਪੰਡਤਾਂ ਵਿਚੋਂ ਸੀ, ਜਿਹਨੇ ਰਹਿਤਨਾਮੇ ਵੀ ਲਿਖੇ ਨੇ, ਇਹਦੀ ਸਾਖੀ ਵਿਚੋਂ ਵੀ ਭਾਈ ਜੀ ਕਹਿੰਦੇ ਕੁਝ ਨਾਮ ਲੱਭੇ ਹਨ।
ਦੀਪ ਸਿੰਘ ਕੀ ਸਾਖੀ ਚੀਨ,
ਬਾਬਾ ਦੀਪ ਸਿੰਘ ਨੇ ਜੋ ਸਾਖੀਆਂ ਲਿਖੀਆਂ ਨੇ ਉਹਨੂੰ ਵੀ ਚੀਨ ਕੇ ਪਛਾਣ ਕੇ ਉਹਦੇ ਵਿਚੋਂ ਵੀ ਫਰੋਲ ਕੇ ਕੁਝ ਨਾਮ ਲੱਭੇ ਹਨ।
ਕਿਨ ਮੈਂ ਨਾਮ ਲਿਖੇ ਹੈ ਅੱਧ ਕਹਿ,
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਜੋ ਮੈਂ ਉਰੇ ਨਾਂ ਲਿਖੇ ਹੈ ਨਾ, ਇਹ ਤਾਂ ਬਹੁਤ ਥੋੜੇ ਹੈ। ਸਾਰਿਆਂ ਗ੍ਰੰਥਾਂ ਚੋਂ ਥੋੜੇ ਥੋੜੇ ਨਾਂ ਲਿਖੇ ਹੈ, ਉਹਨਾਂ ਦੇ ਵਿੱਚ ਤਾਂ ਬਾਹਲੇ ਨਾਮ ਲਿਖੇ ਨੇ, ਕਈ ਸੌ ਸੂਰਮਿਆਂ ਦੇ ਨਾਮ ਹਨ।
ਮੈਂ ਥੋੜੇ ਸੇ ਲੈ ਲਿਖ ਲੀਨ,
ਮੈਂ ਥੋੜੇ ਜੇ ਲੈ ਕੇ ਉਹਨਾਂ ਚੋਂ ਨਾਮ ਇੱਥੇ ਸੰਗਤ ਦੀ ਜਾਣ ਪਛਾਣ ਵਾਸਤੇ ਲਿਖੇ ਹਨ।
ਹਿਤ ਯਾਦਾਸ਼ਤ ਸਿੰਘਨ ਕੇ,
ਕਾਹਦੇ ਵਾਸਤੇ ਲਿਖਿਆ ਨਾ, ਕਈ ਕਹਿੰਦੇ ਜੀ ਨਾ ਹੀ ਲਿਖੀ ਜਾਂਦੇ ਹੋ, ਇਹ ਭਾਈ ਤੁਹਾਡੀ ਜਾਣ ਪਛਾਣ ਵਾਸਤੇ, ਸਰੋਤਿਆਂ ਦੀ ਗੁਰਸਿੱਖਾਂ ਦੀ ਜਾਣ ਪਛਾਣ ਵਾਸਤੇ ਵੀ ਪੁਰਾਤਨ ਸਮੇਂ ਚ ਫਲਾਣੇ ਫਲਾਣੇ ਸੂਰਮੇ ਪੰਥ ਦੇ ਵਿੱਚ ਭਾਈ ਉੱਗੇ ਹੋਏ ਹਨ।
ਜਾਂ ਤੇ ਬਹੁਤੀ ਠੌਰ ਆਹੇ, ਜਾਂ ਤੇ ਬਹੁਤੀ ਠੌਰ ਆਹੇ,
ਇਸ ਕਰਕੇ ਬਹੁਤੇ ਥਾਵਾਂ ਚ ਬਹੁਤੇ ਨਾਮ ਹਨ, ਮੈਂ ਬਹੁਤੇ ਨਹੀਂ ਲਿਖੇ ਹਨ।
ਸਾਰੇ ਨਾਹੇ ਲਿਖੇ ਇਸ ਹਿੱਤ,
ਸਾਰੇ ਇਸ ਵਾਸਤੇ ਮੈਂ ਨਹੀਂ ਲਿਖੇ ਕਿਉਂਕਿ ਅੱਗੇ ਦੱਸਦੇ ਹਨ।
ਗ੍ਰੰਥ ਵਧਣ ਤੇ ਅਤ ਡਰ ਪਾਹੇ,
ਮੈਨੂੰ ਗ੍ਰੰਥ ਵੱਧ ਜਾਣ ਦੀ ਬੜੀ ਚਿੰਤਾ ਹੈ, ਜੇ ਸਾਰੇ ਨਾਮ ਲਿਖਦਾ ਗ੍ਰੰਥ ਬਹੁਤ ਵੱਧ ਜਾਣਾ ਸੀ, ਇਸ ਕਰਕੇ ਜ਼ਰੂਰੀ ਜ਼ਰੂਰੀ ਜੋ ਨਾਮ ਸਨ ਥੋੜੇ ਜਿਹੇ ਬੰਨਗੀ ਮਾਤਰ ਮੈਂ ਇੱਥੇ ਲਿਖੇ ਹਨ।
ਇਹਨ ਮੈਂ ਅਦਕ ਹਜੂਰੀ ਸਿੰਘ ਥੇ,
ਜਿਨ੍ਹਾਂ ਦੇ ਨਾਂ ਲਿਖੇ ਨੇ ਇਹਨਾਂ ਵਿੱਚੋਂ ਬਹੁਤੇ ਉਹ ਸਨ ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੀ ਹਜੂਰੀ ਵਿੱਚ ਰਹੇ ਸਨ, ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਸਾਥ ਰਹੇ ਸਨ।
ਕੁਛ ਥੇ ਜਿਨ ਗੁਰ ਦਰਸ਼ੇ ਨੀਕ,
ਕੁਝ ਉਹ ਸਨ ਜਿਹੜੇ ਨਾਲ ਤਾਂ ਨਹੀਂ ਰਹੇ ਗੁਰੂਆਂ ਦੇ, ਤੇ ਗੁਰੂ ਕਲਗੀਧਰ ਸਾਹਿਬ ਦੇ ਸਮੇਂ ਸਮੇਂ ਦਰਸ਼ਨ ਕਰਦੇ ਰਹੇ, ਸਤਿਗੁਰਾਂ ਦੇ ਬਚਨ ਸੁਣਦੇ ਰਹੇ ਹਨ, ਉਹ ਗੁਰਸਿੱਖ ਜੋ ਆਪਾਂ ਆਪਣੇ ਘਰਾਂ ਵਿੱਚ ਰਹਿੰਦੇ ਸੀ ਤੇ ਗੁਰੂ ਮਹਾਰਾਜ ਦੇ ਟਾਈਮ ਬੇ ਟਾਈਮ ਦਰਸ਼ਨ ਕਰਨ ਜਾਂਦੇ, ਵਿਸਾਖੀ ਦੀਵਾਲੀ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਤੇ ਸਤਿਗੁਰਾਂ ਦਾ ਦੀਵਾਨ ਸੁਣਨ ਜਾਂਦੇ ਸਨ।
ਔਰ ਜੋ ਬੰਦੇ ਸੰਗ ਰਹੇ ਥੇ,
ਤੇ ਬਾਕੀ ਇਹਨਾਂ ਵਿੱਚ ਉਹ ਨੇ ਜੋ ਬੰਦੇ ਬਹਾਦਰ ਦੇ ਨਾਲ ਵੀ ਰਹੇ, ਕਈਆਂ ਨੇ ਬੰਦੇ ਬਹਾਦਰ ਤੋਂ ਅੰਮ੍ਰਿਤ ਛਕਿਆ ਇਹਨਾਂ ਚੋਂ, ਕਿਉਂਕਿ ਬੰਦਾ ਬਹਾਦਰ ਵੀ ਪਹਿਲਾਂ ਖੰਡੇ ਬਾਟੇ ਦਾ ਹੀ ਅੰਮ੍ਰਿਤ ਛਕਾਉਂਦਾ ਸੀ, ਇਹ ਮਗਰੋਂ ਆਣੀ ਕੁਛ ਸ਼ਰਾਰਤੀ ਲੋਕਾਂ ਨੇ ਕੁਛ ਉਹਦਾ ਵੀ ਮਨ ਵਿਚਲਾ ਦਿੱਤਾ, ਕੁਛ ਇੱਧਰ ਵੀ ਵਿਚਲਾ, ਦੋਨੇ ਪਾਸੇ ਥੋੜ੍ਹੀ ਕਾਂਜੀ ਘੋਲਾ ਦਿੱਤੀ। ਫਿਰ ਉਹ ਭਾਈ ਆਪਣਾ ਬੰਦਈ ਖਾਲਸਾ ਇੱਕ ਸਦਾਉਣ ਲੱਗ ਪਿਆ ਅਤੇ ਦਰਸ਼ਨ ਕੀ ਫਤਿਹ ਕਹਿਣ ਲੱਗ ਪਿਆ, ਲੇਕਿਨ ਪਹਿਲਾਂ ਉਹ ਵੀ ਖੰਡੇ ਬਾਟੇ ਹੀ ਅੰਮ੍ਰਿਤ ਛਕਾਉਂਦਾ ਸੀ, ਉਹ ਵੀ ਪੰਜ ਬਾਣੀਆਂ ਪੜ੍ਹ ਕੇ ਗੁਰੂ ਕਲਗੀਧਰ ਸਾਹਿਬ ਦੀ ਰਹਿਤ ਬਹਿ ਦੱਸਦਾ ਸੀ। ਦੇਖੋ ਨਾ ਨਿਸ਼ਾਨੀ ਇਹ, ਜਦੋਂ ਖਾਲਸਾ ਰਾਜ ਕਾਇਮ ਕੀਤਾ, ਬੰਦੇ ਬਹਾਦਰ ਨੇ ਆਪਣਾ ਨਾਂ ਨਹੀਂ ਪਾਇਆ ਮੋਹਰ ਤੇ ਸਿੱਕੇ ਤੇ, ਅਤੇ ਨਾਮ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਇਆ। ਅਤੇ ਇੱਥੋਂ ਪ੍ਰਤੀਤ ਹੈ ਵੀ ਬੰਦਾ ਸਿੰਘ ਬਹਾਦਰ ਗੁਰੂਆਂ ਦੇ ਨਾਮ ਦੀ ਮਹਿਮਾ ਕਿੰਨੀ ਕਰਦਾ ਸੀ, ਆਪਣਾ ਨਾਮ ਕਿਤੇ ਨਹੀਂ ਲਿਖਿਆ। ਨਹੀਂ ਤਾਂ ਕੋਈ ਛੋਟਾ ਜਿਹਾ ਰਾਜਾ ਹੋਵੇ, ਉਸ ਟਾਈਮ ਤਾਂ ਪ੍ਰਚਲਿਤ ਸੀ ਵੀ ਕੋਈ ਵੀ ਨਵਾਂ ਰਾਜਾ ਤਖ਼ਤ 'ਤੇ ਬਹਿੰਦਾ ਪਹਿਲਾਂ ਆਪਣਾ ਉਹ ਸੰਨ ਚਲਾਉਂਦਾ, ਆਪਣੇ ਨਾਮ ਦਾ ਛਿੱਕਾ ਚਲਾਉਂਦਾ, ਆਪਣੇ ਨਾਮ ਦੀ ਮੋਹਰ ਬਣਾਉਂਦਾ, ਸ਼ਾਹੀ ਫੁਰਮਾਨ ਜਦੋਂ ਲਿਖਦਾ ਮੋਹਰ ਆਪਣੇ ਨਾਂ ਦੀ ਠੱਪਾ ਲਾਉਂਦਾ ਸੀ। ਪਰ ਬੰਦਾ ਬਹਾਦਰ ਦੀ ਕਿਤੇ ਵੀ ਐਸੀ ਤੁਹਾਨੂੰ ਇਹ ਨਿਸ਼ਾਨੀ ਨਹੀਂ ਮਿਲੇਗੀ ਜਿੱਥੇ ਬੰਦੇ ਬਹਾਦਰ ਨੇ ਆਪਣੇ ਨਾਂ ਦਾ ਸਿੱਕਾ ਚਲਾਇਆ ਹੋਵੇ ਜਾਂ ਆਪਣੇ ਨਾਂ ਦੀ ਮੋਹਰ ਬਣਾਈ ਹੋਵੇ, ਕਿਸੇ ਹੁਕਮਨਾਮੇ 'ਤੇ ਆਪਣੇ ਨਾਂ ਦੀ ਮੋਹਰ ਲਾਈ ਹੋਵੇ ਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਮ ਦੀ ਮੋਹਰ ਹੀ ਵਰਤੀ ਅਤੇ ਉਹਨਾਂ ਦੇ ਨਾਮ ਦੇ ਸਿੱਕਾ ਚਲਾਇਆ, ਅਤੇ ਬੰਦੇ ਬਹਾਦਰ ਨੇ ਵੀ ਬਹੁਤ ਸਿੰਘ ਸਜਾਏ ਸਨ, ਉਹਨਾਂ ਵਿੱਚੋਂ ਵੀ ਕਾਫੀ ਆਉਂਦੇ ਜਥੇ ਵਿੱਚ।
ਔਰ ਜੋ ਬੰਦੇ ਸੰਗ ਰਹੇ ਥੇ,
ਹੋਰ ਜਿਹੜੇ ਬੰਦੇ ਬਹਾਦਰ ਦੇ ਨਾਲ ਸਿੰਘ ਰਹੇ ਸਨ,
ਸਿਦਕੀ ਸਿੰਘ ਲਿਖੇ ਬਹੁਤ ਠੀਕ,
ਸਿਦਕੀ ਸਿੰਘ ਬਹੁਤ ਸਨ ਬੜੇ ਪਿਆਰ ਵਾਲੇ।
ਅਬ ਪ੍ਰਸੰਗ ਨਿਸੰਗ ਸੁਣੀ ਜੈ,
ਨਾਮ ਤੇ ਇੱਥੇ ਖਤਮ ਕਰਤੇ ਭਾਈ ਜੀ, ਕਹਿੰਦੇ ਹੁਣ ਪ੍ਰਸੰਗ ਸੁਣੋ ਬੜੇ ਪਿਆਰ ਨਾਲ।
ਸਾਥ ਉਮੰਗ ਖਾਲਸੇ ਕੇਰ,
ਇਹ ਖਾਲਸੇ ਦਾ ਪ੍ਰਸੰਗ ਹੈ, ਇਹ ਖਾਲਸੇ ਪੰਥ ਦੀ ਕਥਾ ਹੈ, ਇਹ ਖਾਲਸੇ ਪੰਥ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਬੜੇ ਉਤਸ਼ਾਹ ਤੇ ਪਿਆਰ ਦੇ ਨਾਲ ਹੁਣ ਖਾਲਸਾ ਪੰਥ ਦੀ ਭਾਈ ਕਥਾ ਸੁਣੋ।
ਦਗਾ ਕਰਿਓ ਜਿਉਂ ਤੁਰਕ ਹੈ ਭਾਰ,
ਜਿਵੇਂ ਤੁਰਕਾਂ ਨੇ ਭਾਰੀ ਦਗਾ ਕੀਤਾ ਖਾਲਸੇ ਪੰਥ ਦੇ ਨਾਲ।
ਹਰ ਪਛਤਾਏ ਸਿੰਘ ਬਧੇਰ,
ਤੇ ਜਦੋਂ ਦਗੇ ਦਾ ਪਤਾ ਲੱਗਿਆ ਫਿਰ ਸਿੰਘ ਵੀ ਪਛਤਾਏ ਤੇ ਬੜਾ ਮਨ ਦੇ ਵਿਚ ਝੋਰਾ ਕੀਤਾ ਸਿੰਘਾਂ ਨੇ।
ਜੋ ਗਾਥਾ ਹਮ ਪੂਰ ਬਗਾਈ,
ਇਹ ਸਾਰੀ ਕਥਾ ਭਾਈ ਸਾਹਿਬ ਕਹਿੰਦੇ ਪਹਿਲਾਂ ਸੁਣਾ ਤੀ, ਆ ਦੋ ਤਿੰਨ ਦਿਨ ਇਹੀ ਕਥਾ ਆਈ, ਕਿਵੇਂ ਉਹਨਾਂ ਨੇ ਛਲਬਲ ਕੀਤੇ, ਕਿਵੇਂ ਫਿਰ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋਇਆ, ਕਿਵੇਂ ਫਿਰ ਸਿੰਘਾਂ ਦਾ ਮਨ ਵਿੱਚ ਫਿਰ ਉਹ ਪਛਤਾਵਾ ਹੋਇਆ ਵੀ ਆਪਾਂ ਬੜੀ ਗਲਤੀ ਕੀਤੀ, ਇਹਨਾਂ ਜ਼ਾਲਮਾਂ ਦੀਆਂ ਗੱਲਾਂ ਵਿੱਚ ਫਸ ਕੇ ਆਪਣੇ ਭਰਾਵਾਂ ਦਾ ਨੁਕਸਾਨ ਕਰਿਆ, ਪੰਥ ਦੀ ਚੜ੍ਹਦੀ ਕਲਾ ਜਿਹੜੀ ਸੀ ਉਹਨੂੰ ਅਸੀਂ ਬੜਾ ਨੁਕਸਾਨ ਪਹੁੰਚਾਇਆ, ਉਹ ਪਛਤਾਵੇ ਦੀਆਂ ਗੱਲਾਂ ਪਹਿਲਾਂ ਗਿਆਨੀ ਜੀ ਕਹਿੰਦੇ ਅਸੀਂ ਲਿਖ ਦਿੱਤੀਆਂ ਹਨ।
ਨਹੀਂ ਸੁਣਾਈ ਚਾਹੇ ਔਰ,
ਹੁਣ ਬਈ ਇਦੋਂ ਅਗਲੀ ਗੱਲ ਸੁਣਾਉਣੀ ਚਾਹੁੰਦਾ, ਗਿਆਨੀ ਜੀ ਕਹਿੰਦੇ ਹਨ ਅਗਲੀ ਕਥਾ ਸੁਣਾਉਣੀ ਚਾਹੁੰਦਾ, ਸੁਣੋ ਪਿਆਰ ਨਾਲ।
ਜਾਣ ਲਿਓ ਜਬ ਪੰਥ ਖਾਲਸੇ,
ਜਾ ਦਿਨ ਤੋਂ ਖਾਲਸਾ ਪੰਥ ਨੇ
ਬਿਗੜਿਓ ਤੁਰਕਣ ਕਾ ਅਵਤੌਰ,
ਜਾਣ ਲਿਓ ਜਬ ਪੰਥ ਖਾਲਸੇ, ਜਦੋਂ ਪੰਥ ਖਾਲਸੇ ਨੇ ਇਹ ਜਾਣ ਲਿਆ, ਇਹ ਸਮਝ ਪੈ ਗਈ, ਇਹਨੂੰ ਪਤਾ ਲੱਗ ਗਿਆ ਵੀ ਤੁਰਕਾਂ ਦਾ ਤੌਰ ਢੰਗ ਤਰੀਕਾ ਉਹਨਾਂ ਦਾ ਬਦਲ ਗਿਆ, ਵੀ ਤੁਰਕਾਂ ਦੀ ਅੱਖ ਬਦਲ ਗਈ, ਉਹਨਾਂ ਜਾਲਮਾਂ ਦੀ ਅੱਖ ਬਦਲ ਗਈ ਹੈ।
ਠੱਟਿਓ ਗੁਰਮਤਾ ਤਬੈ ਸਿੰਘਨ ਇਹੋ,
ਜਦੋਂ ਸਿੰਘਾਂ ਨੇ ਵੀ ਇਕੱਠਿਆ ਹੋ ਕੇ ਗੁਰਮਤਾ ਕੀਤਾ ਵੀ ਆਪਾਂ ਤਾਂ ਬਹੁਤ ਗਲਤ ਕਰ ਬੈਠੇ ਹਾਂ, ਆਪਾਂ ਤਾਂ ਬੜੇ ਉਲਟੇ ਫਸ ਗਏ ਹਾਂ, ਆਪਾਂ ਤਾਂ ਬਹੁਤ ਦੂਰ ਚਲੇ ਗਏ ਹਾਂ, ਹੁਣ ਤਾਂ ਇੰਨੀ ਦੂਰ ਚਲੇ ਗਏ ਹਾਂ ਵੀ ਹੁਣ ਕੁਰਬਾਨੀਆਂ ਤੋਂ ਬਿਨਾਂ ਗੱਲ ਬਣਨੀ ਨਹੀਂ, ਤੇ ਸਿੰਘਾਂ ਨੇ ਵੀ ਇਕੱਠਿਆ ਹੋ ਕੇ ਆਪਣਾ ਗੁਰਮਤਾ ਕਰਿਆ।
ਆਪਣਾ ਬੈਠਿਆ ਹੋਏ ਗੁਜਰਾਨ,
ਹੁਣ ਬਈ ਆਪਣਾ ਬੈਠਿਆ ਗੁਜ਼ਾਰਾ ਨਹੀਂ ਹੋਏਗਾ, ਹੁਣ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਮਰ ਕਸਾ ਕਰਨਾ ਪਏਗਾ।
ਖੇਤੀ ਬਣਜ ਲੱਗੇ ਜੇ ਕਰਨੇ,
ਜੇ ਹੁਣ ਆਪਾਂ ਖੇਤੀ ਕਰਨ ਲੱਗ ਪਏ, ਬਣਜ ਕਰਨ ਲੱਗ ਪਏ,
ਫਿਰ ਨਾ ਬਣ ਹੈ ਜੰਗ ਸਮਾਨ,
ਫਿਰ ਮੁੜ ਕੇ ਜੰਗ ਦਾ ਸਾਜੋ ਸਮਾਨ ਨਹੀਂ ਬਣਨਾ, ਮੁੜ ਕੇ ਆਪਾਂ ਤੋਂ ਲੜਾਈ ਆ ਜੰਗ ਦੇ ਤਰੀਕੇ ਨਹੀਂ ਵਰਤੇ ਜਾਣੇ ਸਿੱਖੇ ਜਾਣੇ, ਫਿਰ ਤਾਂ ਆਪਾਂ ਉਸੇ ਚੱਕਰ ਵਿੱਚ ਜੰਜਾਲ ਵਿੱਚ ਗ੍ਰਸਤ ਵਿੱਚ ਉਲਝ ਜਾਵਾਂਗੇ ਤੇ ਪੰਥ ਦਾ ਨੁਕਸਾਨ ਬਹੁਤ ਹੋ ਗਿਆ, ਇਹ ਵਿਗੜੀ ਸੁਮਾਰਨ ਵਾਸਤੇ ਆਪਾਂ ਨੂੰ ਸੋਚਣਾ ਪਏਗਾ।
ਇੱਕ ਇੱਕ ਕੋ ਕਰ ਖੁਆਰ ਮਾਰ ਹੈ,
ਤੇ ਜੇ ਆਪਾਂ ਖੇਤੀ ਕਰਨ ਲੱਗ ਪਏ, ਵਣਜ ਕਰਨ ਲੱਗ ਪਏ, ਇਹਨਾਂ ਜ਼ਾਲਮਾਂ ਨੇ ਛੱਡਣਾ ਆਪਾਂ ਨੂੰ ਫਿਰ ਨਹੀਂ, ਆਪਾਂ ਨੂੰ ਇਕੱਲਿਆਂ ਇਕੱਲਿਆਂ ਕਰਕੇ ਇਹਨਾਂ ਨੇ ਮਾਰਨਾ ਹੈ, ਕਿਉਂਕਿ ਇਹਨਾਂ ਦੇ ਮਨ ਵਿੱਚ ਇਹ ਪਾਪ ਹੈ ਵੀ ਜਿਹੜਾ ਸਿੰਘਾਂ ਨੇ ਸਾਡੇ ਉੱਤੇ ਸਾਡੇ ਤੇ ਤਲਵਾਰ ਚਲਾਈ ਬੰਦੇ ਬਹਾਦਰ ਦੇ ਨਾਲ ਮਿਲ ਕੇ ਪਿਛਲੇ 4-5 ਸਾਲ, ਉਹ ਬਦਲੇ ਲੈਣੇ ਇਹਨਾਂ ਨੇ ਸਾਤੋਂ, ਤੇ ਸਾਨੂੰ ਖੁਆਰ ਕਰਕੇ ਇਕੱਲੇ ਇਕੱਲੇ ਨੂੰ ਮਾਰਨਾ ਹੈ।
ਕਰ ਹੈ ਤੁਰਕ ਕਿਸੇ ਬਾਲ ਸੰਗ,
ਤੇ ਕਈਆਂ ਨੂੰ ਇਹ ਤੁਰਕ ਜਿਹੜੇ ਜ਼ਾਲਮ ਨੇ ਆਪਣੀ ਤਾਕਤ ਨਾਲ ਉਹ ਇਸਲਾਮ ਦੇ ਵਿੱਚ ਲੈ ਕੇ ਆਉਣਗੇ।
ਅਤ ਬਦਨੀਤ ਆਹੇ ਮੁਸਲਿਓ ਕੀ,
ਇਹ ਮੁਸਲਿਆਂ ਦੀ ਬੜੀ ਬਦਨੀਤ ਖੋਟੀ ਨੀਤ ਹੈ, ਇਹ ਸਾਨੂੰ ਖੁਆਰ ਕਰਕੇ ਭਾਵੇਂ ਆਪਾਂ ਘਰੀ ਚਲੇ ਜਾਈਏ, ਆਪਣੇ ਪਰਿਵਾਰਾਂ ਚ ਬਹਿ ਜਾਈਏ, ਖੇਤੀ ਕਰਨ ਲੱਗ ਪਈਏ, ਫਿਰ ਵੀ ਆਪਾਂ ਨੂੰ ਇਹਨਾਂ ਨੇ ਬਖਸ਼ਣਾ ਨਹੀਂ, ਇਹਨਾਂ ਦੀ ਅੱਖ ਵਿੱਚ ਆਪਾਂ ਰੜਕਦੇ ਹਾਂ।
ਚਾਹੇ ਸਭ ਕੋ ਕੀਆ ਇੱਕ ਰੰਗ, ਚਾਹੇ ਸਭ ਕੋ ਕੀਆ ਇੱਕ ਰੰਗ,
ਸਾਰਿਆਂ ਨੂੰ ਇੱਕ ਰੰਗ ਇੱਕ ਮਜ਼ਹਬ, ਭਾਵ ਕਿ ਸਾਰਿਆਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦੇ ਆ, ਇਹ ਦੂਜੇ ਧਰਮ ਨੂੰ ਕਿਸੇ ਨੂੰ ਦੇਖਣਾ ਨਹੀਂ ਚਾਹੁੰਦੇ, ਕਿਉਂਕਿ ਜਿਹੜੇ ਬੰਦੇ ਕਿਸੇ ਵੀ ਧਰਮ ਵਿੱਚ ਇੱਕ ਸਰਾਹ ਦੇ ਕੱਟੜ ਪੈਦਾ ਹੋ ਜਾਂਦੇ ਆ ਨਾ, ਅੱਜ ਵੀ ਦੇਖ ਲਓ, ਅੱਜ ਆਉਣ ਦਾ ਕੀ ਹਾਲ ਹੈ, ਉਹ ਕਿਹੜਾ ਲਾਹੌਰ ਵਾਲ ਨੂੰ ਘੱਟ ਗੁਜ਼ਾਰਦੇ ਨੇ, ਇਹ ਵੀ ਕਹਿੰਦੇ ਆ ਵੀ ਅਸੀਂ ਸਾਰਾ ਇਹ ਜੀ ਹਿੰਦੂ ਰਾਸ਼ਟਰ ਹੀ ਬਣਾ ਦੇਣਾ, ਬਾਕੀ ਦੂਸਰੇ ਧਰਮਾਂ ਨੂੰ ਅਸੀਂ ਵੀ ਹੌਲੀ ਹੌਲੀ ਖਤਮ ਕਰ ਦੇਣਾ, ਪਰ ਗੁਰਮੁਖੋ ਇਹ ਕਦੇ ਹੋਇਆ ਨਹੀਂ, ਜੇ ਔਰੰਗਜ਼ੇਬ ਤੋਂ ਨਹੀਂ ਹੋਇਆ, ਜੇ ਇਹ ਲਾਹੌਰ ਵਾਲਿਆਂ ਤੋਂ ਨਹੀਂ ਹੋਇਆ, ਫਰਕਸੀਅਰ ਵਰਗਿਆਂ ਤੋਂ ਨਹੀਂ ਹੋਇਆ, ਜਦ ਸਿਰਾਂ ਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਨਹੀਂ ਹੋਇਆ, ਹੁਣ ਕਿਵੇਂ ਹੋ ਜੂਗਾ, ਇਹ ਉਹਨਾਂ ਦੀ ਘਟੀਆ ਸੋਚ ਹੈ। ਭਾਈ ਜੀ ਅੱਗੇ ਦੱਸਣਗੇ, ਇਹ ਕਾਜ਼ੀਆਂ ਨੇ ਮੁਸਲਮਾਨਾਂ ਦੇ ਰਾਜ ਦੀ ਬੇੜੀ ਟੋਭੀ, ਅਤੇ ਪੰਡਿਤਾਂ ਨੇ ਹਿੰਦੂਆਂ ਦੇ ਰਾਜ ਦੀ ਬੇੜੀ ਟੋਭੀ, ਇਹ ਜਿਹੜੇ ਸਰੀਅਤ ਲੋਕ ਨੇ ਨਾ, ਇਹ ਬੇੜਾ ਗਰਕ ਕਰਦੇ ਨੇ ਆਪਣੇ ਧਰਮ ਦਾ ਵੀ, ਆਪਣੀ ਸ਼ਕਤੀ ਦਾ ਵੀ, ਇਹ ਸੋਚਦੇ ਆਏ ਨੇ ਵੀ ਪਤਾ ਨਹੀਂ ਦੂਜਿਆਂ ਨੂੰ ਅਸੀਂ ਆਪਣੇ ਅਧੀਨ ਕਰਕੇ ਆਪਣੇ ਵਰਗੇ ਬਣਾ ਲਾਂਗੇ, ਇਹ ਚਾਲਾਂ ਸਦਾ ਹੀ ਉਹ ਲੋਕ ਕਰਦੇ ਰਹਿੰਦੇ ਨੇ ਜਿਹੜੇ ਲੋਕਾਂ ਦੇ ਅੰਦਰ ਨਾ ਖੱਟੜਤਾ ਹੁੰਦੀ ਹੈ, ਸਰ੍ਹਾਂ ਦੇ ਪੱਕੇ ਹੁੰਦੇ ਆ, ਉਹ ਕਿਸੇ ਵੀ ਧਰਮ 'ਚ ਪੈਦਾ ਹੋ ਜਾਣ, ਉਹ ਫਿਰ ਇਹ ਸੋਚਦੇ ਨੇ ਵੀ ਸਾਡੇ ਤੋਂ ਬਿਨਾਂ ਦੂਜਾ ਨਹੀਂ ਹੋਣਾ ਚਾਹੀਦਾ, ਸਾਡੇ ਤਾਂ ਧਰਮ ਤੋਂ ਬਿਨਾਂ ਦੂਜਾ ਧਰਮ ਹੀ ਨਹੀਂ ਹੋਣਾ ਚਾਹੀਦਾ, ਤੇ ਅੱਜ ਤੱਕ ਕਦੇ ਉਹ ਕਾਮਯਾਬ ਨਹੀਂ ਹੋਏ ਕਿਤੇ ਹੋਏ ਆ। ਕੋਈ ਇਤਿਹਾਸ ਪੜ੍ਹ ਕੇ ਦੇਖ ਲਓ, ਕੋਈ ਅੱਜ ਤੱਕ ਕਾਮਯਾਬ ਨਹੀਂ ਹੋਇਆ ਤੇ ਨਾ ਕਾਹ ਨੂੰ ਕਿਸੇ ਨੇ ਕਾਮਯਾਬ ਹੋਣਾ। ਉਹਨਾਂ ਨੇ ਨੁਕਸਾਨ ਆਪਣਾ ਵੀ ਕਰਨਾ ਤੇ ਦੂਜਿਆਂ ਦਾ ਵੀ ਕਰਨਾ। ਸਿੰਘ ਆਪੋ ਵਿੱਚ ਗੁਰਮਤਾ ਕਰਦੇ ਨੇ, ਇਹ ਹੁਣ ਜਿਹੜੇ ਜ਼ਾਲਮ ਨੇ ਇੱਕ ਰੰਗ ਇੱਕੋ ਹੀ ਇਸਲਾਮ ਦਾ ਸਾਰੇ ਬੋਲਬਾਲਾ ਕਰਨਾ ਚਾਹੁੰਦੇ ਹਨ, ਦੂਜੇ ਧਰਮਾਂ ਨੂੰ ਇਹ ਖਤਮ ਕਰਨਾ ਚਾਹੁੰਦੇ ਹਨ।
ਔਰ ਜੋ ਹਮਨੇ ਬੰਦੇ ਸੋ ਮਿਲ,
ਤੇ ਦੂਜੀ ਗੱਲ ਜਿਹੜੇ ਬੰਦੇ ਬਹਾਦਰ ਦੇ ਨਾਲ ਮਿਲ ਕੇ ਆਪਾਂ ਨੇ ਇਹਨਾਂ ਦੇ ਬੜੇ ਬੜੇ ਹਾਕਮ ਬੜੇ ਬੜੇ ਇਹਨਾਂ ਦੇ ਰਜਵਾੜੇ ਖਤਮ ਕੀਤੇ ਮਾਰੇ ਹਨ, ਉਹ ਵੀ ਇਹਨਾਂ ਨੂੰ ਚੇਤਾ ਸਾਰੀ ਗੱਲ ਦਾ।
ਕਰੇ ਕਾਮ ਸੋ ਹਰਕਤ ਤਾਹੀ,
ਇਹ ਹੁਣ ਉਹ ਸਾਰੀਆਂ ਹਰਕਤਾਂ ਕਰਦੇ ਨੇ ਵੀ ਉਹ ਬਦਲਾ ਲੈਣਾ ਚਾਹੁੰਦੇ ਹਨ।
ਤਾਂ ਤੇ ਅਬ ਸਭ ਕਸਮ ਖਾਏ ਕੈ,
ਇਸ ਕਰਕੇ ਗੁਰਮੁਖੋ ਹੁਣ ਸਾਰੇ ਇਕੱਠੇ ਹੋਵੋ, ਕਸਮ ਖਾਓ ਕਿ ਆਪਾਂ ਆਪਣੇ ਧਰਮ ਨੂੰ ਕਿਵੇਂ ਬਚਾਉਣਾ, ਆਪਣਾ ਖਾਲਸਾ ਪੰਥ ਦੀ ਚੜ੍ਹਦੀ ਕਿਵੇਂ ਕਲਾ ਕਿਵੇਂ ਕਰਨੀ ਹੈ।
ਕਸੋ ਕਮਰ ਹਿਤ ਧਰਮ ਮਹਾ ਹੈ,
ਆਪਣੇ ਧਰਮ ਦੀ ਰਕਸ਼ਾ ਵਾਸਤੇ ਕਮਰ ਕਸੋ, ਲੱਗ ਬੰਨ ਲਓ, ਹੁਣ ਇੱਥੇ ਬੈਠਿਆਂ ਗੁਜ਼ਾਰਾ ਨਹੀਂ ਹੋਵੇਗਾ।
ਜੀਵਤ ਰਹੇ ਜੋ ਰਾਜ ਲਹੈ ਸੋ,
ਜਿਹੜੇ ਜਿਉਂਦੇ ਰਹਿਣਗੇ ਉਹ ਧਰਤੀ ਦਾ ਰਾਜ ਲੈਣਗੇ, ਉਹ ਰਾਜੇ ਬਣਨਗੇ ਬਾਦਸ਼ਾਹ ਬਣਨਗੇ।
ਮਰੇ ਤੋ ਸਵਰਗ ਭੋਗ ਹੈ ਸਾਰ,
ਤੇ ਜਿਹੜੇ ਭਾਈ ਸ਼ਹੀਦੀਆਂ ਪਾ ਜਾਣਗੇ ਧਰਮ ਤੋਂ ਕੁਰਬਾਨ ਹੋ ਜਾਣਗੇ, ਉਹ ਫਿਰ ਸਵਰਗ ਦੇ ਸੁੱਖ ਮੰਨਣਗੇ। ਸੂਰਮੇ ਦੇ ਦੋਨੇ ਹੱਥੀ ਲੱਡੂ ਹਨ,
ਮੋਦਕ ਦੋਹੂੰ ਹੱਥ ਮਹਿਲੇ ਵੋ,
ਤੇ ਦੋਨਾਂ ਹੱਥਾਂ ਵਿੱਚ ਲੱਡੂ ਨੇ, ਭਾਈ ਲਓ ਕਰੋ ਕੁਰਬਾਨੀ ਧਰਮ ਤੋਂ ਕੁਰਬਾਨ ਹੋਣ ਵਾਲੇ ਵਾਸਤੇ, ਇੱਥੇ ਵੀ ਸੁੱਖ ਤੇ ਸ਼ਹੀਦੀ ਤੋਂ ਬਾਅਦ ਪਰਲੋਕ ਵਿੱਚ ਵੀ ਸੁੱਖ ਹਨ।
ਸੋ ਜਸ ਧਰਮ ਲਿਹੋ ਜਗਤ ਮਜਾਰ,
ਤੇ ਧਰਮ ਦੀ ਰੱਖਿਆ ਕਰਕੇ ਜਗਤ ਵਿੱਚ ਬੜਾ ਭਾਰੀ ਜਸ ਲੈਣਾ ਕਰੋ।
ਮਰੋ ਨਾ ਭੇਡ ਬੱਕਰੀਓ ਕੇ ਸਮ,
ਬਈ ਜੇ ਆਪਾਂ ਨਾ ਉਪਰਾਲਾ ਕੀਤਾ ਮਾਰਨਗੇ ਆਪਾਂ ਨੂੰ ਜ਼ਰੂਰ। ਹੁਣ ਬਈ ਖਾਲਸੇ ਹੋ ਤਕੜੇ ਹੋਵੋ, ਭੇਡਾਂ ਬੱਕਰੀਆਂ ਵਾਂਗੂ ਨਹੀਂ ਮਰਨਾ, ਭੇਡਾਂ ਬੱਕਰੀਆਂ ਵਾਂਗੂ ਫੜਫੜ ਆਪਾਂ ਨੂੰ ਘਰਾਂ ਚੋਂ ਕੱਢ ਕੇ ਮਾਰਨਗੇ, ਇਹ ਤੇ ਕੋਈ ਗੱਲ ਨਾ ਬਣੀ। ਇਹ ਤੇ ਆਪਾਂ ਮਰਾਂਗੇ ਵੀ ਤੇ ਕੁਛ ਬਣਨਾ ਵੀ ਨਹੀਂ। ਭੇਡਾਂ ਬੱਕਰੀਆਂ ਵਾਂਗੂ ਨਹੀਂ ਮਰਨਾ, ਮਰਦਾਂ ਵਾਂਗੂ ਮਰਨਾ, ਦੱਸ ਕੇ ਮਰਨਾ ਵੀ ਖਾਲਸਾ ਆਹ ਹੈ। ਮਰਦ ਆਏ ਹੁੰਦੇ ਨੇ ਤੇ ਮਰਦ ਵਾਸਤੇ ਮਰਨਾ ਫਿਰ ਮੈਦਾਨੇ ਜੰਗ ਵਿੱਚ ਹੀ ਹੁੰਦਾ, ਤੇ ਮੰਜੇ ਤੇ ਪਏ ਘਰ ਵਿੱਚ ਬੈਠ ਕੇ ਨਹੀਂ ਮਰਨਾ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਕਹਿੰਦੇ ਨਾ, ਹੇ ਰੱਬ ਹੇ ਸਸੇ ਕਰਨਾ ਨਿਤ, ਮੇਰੀ ਅਵੈ ਬੇਨਤੀ ਸੁਣ ਲੀਜੈ, ਔਰ ਨਾ ਮੰਗਤ ਹੋ ਤੁਮ ਤੇ ਕਛ, ਚਾਹਤ ਹੋ ਚਿਤ ਮੈਂ ਸੋਈ ਕੀਜੈ। ਅੱਗੇ ਜਾ ਕੀ ਕਿਹਾ, ਜਬ ਆਪ ਕੀ ਔਦ ਨਿਧਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੀ ਜੈ। ਤੇ ਫਿਰ ਸੂਰਮਾ ਜੰਗ ਵਿੱਚ ਹੀ ਸ਼ਹੀਦੀ ਪਾਉਣਾ ਸੋਹਣਾ ਲੱਗਦਾ, ਤੇ ਸੂਰਮਾ ਫਿਰ ਭੇਡਾਂ ਬੱਕਰੀਆਂ ਵਾਂਗੂ ਮਰਦਾ ਚੰਗਾ ਨਹੀਂ ਲੱਗਦਾ। ਹੁਣ ਆਪੋ ਵਿੱਚ ਸਿੱਖ ਗੁਰਮਤਾ ਕਰਦੇ ਨੇ, ਭੇਡਾਂ ਬੱਕਰੀਆਂ ਵਾਂਗੂ ਨਹੀਂ, ਆਪਾਂ ਮਰਦਾਂ ਵਾਂਗੂ ਸ਼ਹੀਦੀਆਂ ਦੇਣੀਆਂ ਹਨ।
ਸਿੰਘ ਨਾਮ ਸਫਲਾ ਕਰ ਲੇ ਹੋ,
ਸਿੰਘ ਨਾਮ ਸਫਲਾ ਕਰਨਾ, ਸਿੰਘ ਨਾਮ ਹੈ ਸ਼ੇਰ ਦਾ, ਤੇ ਸ਼ੇਰ ਫਿਰ ਕੁਛ ਕਰਕੇ ਦਿਖਾਉਂਦਾ ਮਰਨ ਤੋਂ ਪਹਿਲਾਂ, ਇਸ ਕਰਕੇ ਸਿੰਘ ਨਾਮ ਸਫਲਾ ਕਰੋ ਭਾਈ।
ਜਥਾ ਬਣਾਏ ਰੱਖੋ ਠੌਰੇ ਇੱਕ,
ਇੱਕ ਥਾਂ ਤੇ ਜਥਾਬੰਦੀ ਬਣਾ ਕੇ ਰੱਖੋ, ਹੁਣ ਪਾਠਕ ਨਾ ਪੈਣ ਦਿਓ, ਪਹਿਲਾਂ ਪਾਠਕ ਤੋਂ ਬੜਾ ਨੁਕਸਾਨ ਹੋ ਗਿਆ।
ਪਾਲੋ ਲਾਜ ਨਾ ਟੁੱਟਣ ਦੇ ਹੋ,
ਤੇ ਨਾਮ ਦੀ ਲਾਜ ਪਾਲੋ, ਗੁਰੂ ਕਲਗੀਧਰ ਸਾਹਿਬ ਦੇ ਨਾਮ ਦੇ ਬਖਸ਼ੇ ਦੀ ਲਾਜ ਪਾਲੋ, ਤੇ ਟੁੱਟਣ ਨਾ ਦਿਓ ਜਥੇਬੰਦੀ ਕਦੇ ਵੀ।
ਦੋਹਰਾ ਜਾ ਵਿਦ ਕਰ ਗੁਰਮਤਾ ਸਿੰਘ, ਜਥੇ ਬਾਂਧ ਚੜ ਚੰਗ,
ਕਿਉਂ ਗੁਰਮਤੇ ਕਰਕੇ ਸਿੰਘਾਂ ਨੇ ਸਾਧ ਸਿੰਘ ਜੀ ਜਥੇ ਬੰਨ ਕੇ ਜਥਾ ਬਣਾ ਕੇ ਜਥੇਬੰਦੀ ਕਾਇਮ ਕਰਕੇ, ਤੇ ਫਿਰ ਚੜੇ ਹਨ ਮੈਦਾਨੇ ਜੰਗ, ਚੜੇ ਹਨ ਆਪਣੇ ਅੱਗੇ ਵਿਗੜੀ ਸਵਾਰਨ ਵਾਸਤੇ।
ਲੂਟ ਮਾਰ ਛਕਨੇ ਲਗੇ, ਮੇ ਲਿਓ ਰੌਰ ਨਿਸੰਗ,
ਤੇ ਸਿੰਘ ਹੁਣ ਭਾਈ ਆਪਣਾ ਗੁਜ਼ਾਰਾ ਤਾਂ ਕਰਨਾ ਸੀ, ਪਰ ਇੱਥੇ ਲੁੱਟ ਮਾਰ ਦਾ ਅਰਥ ਇਹ ਨਹੀਂ ਵੀ ਕਿਸੇ ਪਰਜਾ ਨੂੰ ਦੁੱਖ ਦਿੰਦੇ ਸੀ, ਜਿਹੜੇ ਪਤਾ ਸੀ ਵੀ ਆਹ ਬੰਦਿਆਂ ਨੇ ਜ਼ੁਲਮ ਪਹਿਲਾਂ ਵੀ ਕੀਤੇ ਨੇ ਹੁਣ ਵੀ ਕਰਨਗੇ, ਨਾਲੇ ਤਾਂ ਉਹਨਾਂ ਨੇ ਦੱਸਣਾ ਸੀ ਵੀ ਖਾਲਸਾ ਜਾਗ ਪਿਆ, ਤੇ ਨਾਲੇ ਭਾਈ ਆਪਣੇ ਲੰਗਰ ਮਸਤਾਨੇ ਨੇ, ਲੰਗਰ ਵਾਸਤੇ ਰਸਤ ਪਾਣੀ ਵੀ ਚਾਹੀਦਾ, ਤੇ ਸਿੰਘਾਂ ਵਾਸਤੇ ਘੋੜੇ ਹੈ ਨਹੀਂ, ਘੋੜੇ ਵੀ ਚਾਹੀਦੇ ਨੇ, ਤੇ ਹੁਣ ਸਿੰਘਾਂ ਕੋਲ ਖਜ਼ਾਨੇ ਦਾ ਵੀ ਥੋੜ੍ਹਾ ਜਿਹਾ ਤੋਟਾ ਪਿਆ, ਉਹ ਘੋੜੇ ਮੁੱਲ ਲੈਣ ਜੋਗਾ ਵੀ ਖਜ਼ਾਨਾ ਨਹੀਂ, ਹੁਣ ਉਹਨਾਂ ਲੋਕਾਂ ਨੂੰ ਜਾ ਕੇ ਦਿਖਾਉਂਦੇ ਨੇ ਆਪਣਾ ਸਰੂਪ ਵੀ ਅਸੀਂ ਹੈਗੇ ਹਾਂ ਭਾਈ, ਤੁਸੀਂ ਤੁਹਾਨੂੰ ਮਰੇ ਨਾ ਸਮਝਿਓ, ਉਹਨਾਂ ਨੂੰ ਥੋੜ੍ਹਾ ਜਿਹਾ ਲੁੱਟਦੇ ਵੀ ਨੇ, ਅਤੇ ਜੇ ਕੋਈ ਆਕੜਦਾ ਫਾਕੜਦਾ ਫਿਰ ਥੋੜ੍ਹੀ ਜਿਹੀ ਸਜ਼ਾ ਵੀ ਦਿੰਦੇ ਆ। ਨਿੰਗਾ ਸਿੰਘਾਂ ਦਾ ਕਹਾਣਾ ਬੈਠੇ ਜਦਰ ਬਲਵੀਰ ਸਿੰਘ ਨੇ, ਨਿੰਗਾ ਸਿੰਘਾਂ ਦਾ ਬੋਲਾ ਵੀ ਚਾਟਾ ਵੀ ਛਕਾਉਂਦੇ ਆ, ਚਾਟਾ ਛਕਾਉਂਦੇ ਆ ਨਾ, ਅਤੇ ਸਿੰਘਾਂ ਦਾ ਬੋਲਾ ਵੀ ਚਾਟਾ ਛਕਾਓ ਭਾਈ ਫਲਾਣੇ ਨੂੰ, ਅਤੇ ਅਸੀਂ ਤਾਂ ਕਹਿੰਦੇ ਵੀ ਆਏ ਫਲਾਣੀ ਸਵੇਰ ਚਾਹ ਪਿਆਓ, ਸਿੰਘਾਂ ਦੇ ਚਾਟਾ ਛਕਾਓ, ਤੇ ਸਿੰਘਾਂ ਦਾ ਚਾਟਾ ਕੀ ਹੁੰਦਾ ਵੀ ਜਿਹੜਾ ਭਾਈ ਇਹ ਕੱਚਾ ਪੇਲਾ ਕੋਈ ਗਲਤ ਫਲਤ ਕਰਦਾ ਨਾ ਇਹਨੂੰ ਥੋੜ੍ਹੀ ਜਿਹੀ ਸਜ਼ਾ ਦਿਓ ਥੋੜ੍ਹੀ ਜਿਹੀ ਤਾੜਨਾ ਕਰੋ ਅਤੇ ਸਿੰਘ ਫਿਰ ਅਜੇ ਮਾਰਦੇ ਨਹੀਂ ਕਿਸੇ ਨੂੰ ਅਜੇ ਥੋੜ੍ਹੀ ਜਿਹੀ ਉਹਨੂੰ ਤਾੜਨਾ ਵੀ ਕਰਦੇ ਆ ਅਤੇ ਥੋੜ੍ਹਾ ਜਿਹਾ ਹਲਕਾ ਫੁਲਕਾ ਜਿਹਾ ਉਹਨੂੰ ਚਾਟਾ ਵੀ ਛਕਾਏ ਆਉਂਦੇ ਆ ਅਤੇ ਨਾਲੇ ਉਹਨਾਂ ਕੋਲੋਂ ਆਪਣੇ ਲੋੜ ਅਨੁਸਾਰ ਚੀਜ਼ਾਂ ਖੋਹ ਖਿੰਚ ਵੀ ਲਿਆਉਂਦੇ ਲੁੱਟ ਮਾਰ ਵੀ ਕਰ ਲਿਆਉਂਦੇ ਹਨ।
ਸਿੰਘ ਹਜ਼ਾਰ ਪੁਥਾ ਤਵੇ
ਉਸ ਟਾਈਮ ਜੋ ਲੜਨ ਮਰਨ ਵਾਲਾ ਸੀ ਘੋੜ ਸਵਾਰ ਹਜ਼ਾਰ ਕੁ ਦੇ ਲਗਭਗ ਸਿੰਘ ਸੀਗਾ
ਘੋੜ ਚੜਾ ਬੜ ਵੀਰ
ਘੋੜ ਚੜੇ ਸੀ ਵੱਡੇ ਸੂਰਮੇ ਭਾਰੇ
ਗੁਰਦਾਸਪੁਰ ਪਹਾੜ ਦਿਸ
ਗੁਰਦਾਸਪੁਰ ਵਾਲੇ ਪਾਸੇ ਨੂੰ ਚੱਲੇ ਅੰਮ੍ਰਿਤਸਰੋਂ ਪਹਾੜ ਦੀ ਤਰਫ ਨੂੰ ਕਿਉਂਕਿ ਉੱਧਰ ਦੇਖਿਆ ਵੀ ਇੱਧਰ ਕੋਈ ਜ਼ਿਆਦਾ ਅਮੀਰ ਉਹ ਲੋਕ ਨੇ ਜਿਹੜੇ ਸਦਾ ਹੀ ਪੰਥ ਦੀ ਇਹ ਪੰਥ ਜਿਹਨਾਂ ਦੀ ਅੱਖਾਂ ਵਿੱਚ ਰੜਕਦਾ ਵੀ ਇਹਨਾਂ ਨੂੰ ਨਾਲੇ ਆਪਾਂ ਜਾ ਕੇ ਦੱਸ ਕੇ ਆਈਏ ਤੇ ਨਾਲੇ ਆਪਣਾ ਗੁਜ਼ਾਰਾ ਚਲਾਈਏ।
ਚਾਲੇ ਪਾਏ ਵੀਰ
ਤੇ ਵੀਰਾਂ ਕੱਤ ਕੇ ਸਿੰਘ ਚੱਲ ਪਏ ਹਨ
ਗ੍ਰਾਮ ਲੁੱਟੇ ਤੁਰਕਾਨ ਕੇ ਆਪਣੇ ਆਪ ਬਚਾਏ
ਆਪਣੇ ਆਪ ਨੂੰ ਬਚਾ ਕੇ ਤੁਰਕਾਨ ਉਹਨਾਂ ਤੁਰਕਾਂ ਦੇ ਹਰੇਕ ਤੁਰਕ ਦਾ ਨੀ ਤੁਰਕ ਤਾਂ ਮੁਸਲਮਾਨ ਵੀ ਸਿੰਘਾਂ ਦੇ ਨਾਲ ਵਾਲੇ ਉਹਨੇ ਕੁਛ ਜਿਹੜੇ ਬੰਦੇ ਐਵੇਂ ਸੀ ਵੀ ਸਿੰਘਾਂ ਦਾ ਖਰ ਖੁਰਾ ਕੁਝ ਨਹੀਂ ਰਹਿਣ ਦੇਣਾ ਇਹਨਾਂ ਦਾ ਧਰਤੀ ਤੋਂ ਵੀ ਨਾਸ ਕਰਨਾ ਹੈ ਜਿਹੜੇ ਇਉਂ ਡੀਂਗਾਂ ਮਾਰਦੇ ਸੀ ਉਹਨਾਂ ਨੇ ਜਾ ਕੇ ਪਿੰਡ ਕੁਛ ਲੁੱਟਮਾਰ ਵੀ ਕੀਤੀ ਕੁਛ ਉਹਨਾਂ ਨੂੰ ਆਪਣਾ ਆਪ ਵੀ ਦਿਖਾਇਆ ਹੈ।
ਬਿਰਧ ਸਿੰਘ ਰਹੇ ਗੁਰੂ ਚੱਕ ਗੱਫਾ ਤਨਹਿ ਪਹੁੰਚਾਏ
ਤੇ ਜਿਹੜੇ ਸਿੰਘ ਭਾਈ ਲੜਨ ਵਾਲੇ ਨੇ ਸਿਆਣੇ ਨੇ ਵਿੱਦਿਆ ਪੜ੍ਹਨ ਪੜ੍ਹਾਉਣ ਵਾਲੇ ਜਿਵੇਂ ਬਾਬਾ ਮਨੀ ਸਿੰਘ ਜੀ ਅਤੇ ਹੋਰ ਬੇਅੰਤ ਸਿੰਘ ਸੂਰਮੇ ਜਿਹੜੇ ਲੜਨ ਵਾਲੇ ਨਹੀਂ ਹਨ ਸਿੱਖੀ ਪ੍ਰਚਾਰ ਬਾਣੀ ਪੜ੍ਹਨ ਵਾਲੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਟਿਕੇ ਹੋਏ ਨੇ ਅਤੇ ਇਹ ਜਿਹੜਾ ਸਿੰਘ ਚੜ੍ਹੇ ਘੋੜ ਸਵਾਰ ਇਹ ਰਸਤ ਪਾਣੀ ਇਕੱਠਾ ਕਰਕੇ ਫਿਰ ਆਪਣੇ ਭਰਾਵਾਂ ਨੂੰ ਅੰਮ੍ਰਿਤਸਰ ਵੀ ਭੇਜਦੇ ਨੇ ਵੀ ਤੁਸੀਂ ਇੱਥੇ ਨਾਲੇ ਬਾਣੀ ਪੜ੍ਹੋ ਨਾਲੇ ਗੁਰਸਿੱਖਾਂ ਨੂੰ ਬਾਣੀ ਪੜ੍ਹਾਓ ਅਤੇ ਨਾਲੇ ਨਵੇਂ ਸਿੰਘ ਸਜਾਓ ਅੰਮ੍ਰਿਤ ਛਕਾਓ ਅਤੇ ਰਸਤਾ ਪਸਤਾ ਅਸੀਂ ਭੇਜਾਂਗੇ ਤੁਹਾਨੂੰ। ਉਹ ਫਿਰ ਜੋ ਲੁੱਟਮਾਰ ਕਰਦੇ ਨੇ ਪਹਿਲਾਂ ਉਹਨਾਂ ਆਪਣੇ ਭਰਾਵਾਂ ਨੂੰ ਜੋ ਸ੍ਰੀ ਅੰਮ੍ਰਿਤਸਰ ਬੈਠੇ ਨੇ ਉਹਨਾਂ ਵਾਸਤੇ ਭੇਜਦੇ ਹਨ।
ਔਰ ਪ੍ਰਯੋਪਨ ਦੇਸ਼ ਮੈਂ ਔਰ ਮਿਲੇ ਬਹੁ ਆਏ
ਤੇ ਸਾਰੇ ਦੇਸ਼ ਵਿੱਚ ਰੌਲਾ ਪੈ ਗਿਆ ਬੜੇ ਹੋਰ ਨਵੇਂ ਨੌਜਵਾਨ ਉਤਸ਼ਾਹ ਨਾਲ ਜਥੇ ਵਿਚਾਰ ਵਾਲੇ ਹਨ।
ਨਦੀ ਬਾਰ ਜਿਵੇਂ ਪੰਥ ਪੁੰਨ ਵਧਣ ਲੱਗਿਓ ਅਧਕਾਏ
ਜਿਵੇਂ ਨਦੀ ਦਾ ਪਾਣੀ ਵੱਧਦਾ ਨਾ ਮੀਂਹ ਪਏ ਤੋਂ ਇਉਂ ਫਿਰ ਪੰਥ ਦੁਬਾਰਾ ਵਧਣ ਲੱਗ ਪਿਆ ਤੇ ਮਾਰ ਮਾਰ ਕੇ ਛਾਲਾਂ ਨੌਜਵਾਨ ਪਿੰਡਾਂ ਦੇ ਵਿੱਚ ਉੱਠ ਉੱਠ ਕੇ ਸੈਂਕੜਿਆਂ ਦੀ ਗਿਣਤੀ 'ਚ ਅੰਮ੍ਰਿਤ ਛਕ ਕੇ ਗੁਰੂ ਕਲਗੀਧਰ ਸਾਹਿਬ ਦਾ ਉਹ ਸਾਧ ਸੰਗਤ ਜੀ ਖਾਲਸੇ ਵਿੱਚ ਭਰਤੀ ਹੋਣ ਲੱਗ ਪਏ ਹਨ।
ਉੱਤ ਜਮਨਾ ਇੱਤ ਅਟਕ ਲੋ ਚੋਰ ਧਾੜ ਵੀ ਜਵਾਨ
ਉਧਰੋਂ ਜਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਤੇ ਸਿੰਘਾਂ ਦੇ ਘੋੜੇ ਫਿਰਦੇ ਨੇ ਹਿਣਕਦੇ ਤੇ ਫਿਰ ਵਿੱਚ ਤੋਂ ਚੋਰ ਧਾੜ ਵੀ ਉੱਠ ਖੜੇ ਕਿਉਂ ਜਦ ਰੌਲਾ ਪੈ ਜਾਏ ਫਿਰ ਉਹ ਲੁੱਟਣ ਵਾਲੇ ਤਾਂ ਆਪਦਾ ਕੰਮ ਕਰਦੇ ਆ ਉਹ ਆਪਣਾ ਕੰਮ ਕਰਦੇ ਕੋਈ ਸਰਕਾਰ ਵੀ ਆਪਣੇ ਬੰਦੇ ਛੱਡ ਦਿੰਦੀ ਹੈ ਵਿੱਚ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਵੀ ਹੁੰਦਾ ਅਤੇ ਜਦੋਂ ਕਿਸੇ ਜਥੇਬੰਦੀ ਨੂੰ ਬਦਨਾਮ ਕਰਨਾ ਨਾ ਫਿਰ ਸਰਕਾਰ ਆਪਣੇ ਤੌਰ 'ਤੇ ਵਿੱਚ ਇਹੋ ਜਿਹੇ ਬੰਦੇ ਫਿੱਟ ਕਰਦੀ ਹੈ ਜੋ ਆਮ ਗਰੀਬਾਂ 'ਤੇ ਜ਼ੁਲਮ ਕਰਦੇ ਨੇ ਆਮ ਗਰੀਬਾਂ ਨੂੰ ਲੁੱਟਦੇ ਨੇ ਉਹਨਾਂ ਦਾ ਨਾ ਕਿਸੇ ਧਰਮ ਨਾਲ ਸੰਬੰਧ ਹੁੰਦਾ ਨਾ ਕਿਸੇ ਕੌਮ ਨਾਲ ਉਹਨਾਂ ਦਾ ਇੱਕੋ ਮੇਨ ਮਕਸਦ ਹੁੰਦਾ ਸਰਕਾਰ ਵੱਲੋਂ ਹਦਾਇਤ ਹੁੰਦੀ ਹੈ ਵੀ ਤੁਸੀਂ ਲੋਕਾਂ ਦੇ ਵਿੱਚ ਇਹਨਾਂ ਨੂੰ ਬਦਨਾਮ ਕਰਨਾ ਉਹ ਚੋਰ ਧਾੜ ਵੀ ਉੱਠ ਖੜੇ ਤੇ ਸਰਕਾਰ ਦਾ ਵੀ ਉਹਨਾਂ ਨੂੰ ਇਸ਼ਾਰਾ ਹੋ ਗਿਆ।
ਭੁੱਖੇ ਸਿੰਘ ਜਿਉਂ ਜਾਗ ਉੱਠੇ ਹੇਤ ਸ਼ਿਕਾਰ ਕਰਾਨ
ਤੇ ਸਿੰਘ ਵੀ ਹੁਣ ਸ਼ੇਰਾਂ ਵਾਂਗੂ ਪਾਈ ਜਿਵੇਂ ਭੁੱਖਾ ਸ਼ੇਰ ਉੱਠਦਾ ਨਾ ਕੁਰਨੇ ਚੋਂ ਇਉਂ ਸਿੰਘ ਫਿਰ ਇਹਨਾਂ ਦੀਆਂ ਚਾਲਾਂ ਤੋਂ ਤੰਗ ਆ ਕੇ ਉੱਠੇ ਤੇ ਲੱਗੇ ਆਪਣਾ ਸ਼ਿਕਾਰ ਕਰਨ।
ਠੌਰ ਠੌਰ ਇਸ ਤੌਰ ਬਹੁ ਜਥੇ ਬਾਂਧ ਸਿੰਘ ਔਰ
ਤੇ ਥਾਂ ਥਾਂ ਤੇ ਸਿੰਘ ਜਥੇਬੰਦੀਆਂ ਬਣਾ ਕੇ ਆਪੋ ਆਪਣੇ ਜਥੇ ਕਾਇਮ ਕਰਕੇ ਚੱਲ ਪਏ ਹਨ।
ਮਾਰ ਕੂੜ ਤੁਰਕਾਨ ਕੋ ਲੂਟਣ ਲੱਗੇ ਗੌਰ
ਤੇ ਉਹ ਜਿਹੜੇ ਤੁਰਕ ਨੇ ਜਿਹੜੇ ਬੇਈਮਾਨ ਨੇ ਜਿਹੜੇ ਧਰਮ ਦੇ ਵਿੱਚ ਦੂਜੇ ਨੂੰ ਨਹੀਂ ਦੇਖਣਾ ਚਾਹੁੰਦੇ ਉਹ ਉਹੋ ਜਿਹੇ ਲੋਕਾਂ ਨੂੰ ਕੁੱਟਮਾਰ ਵੀ ਕਰਦੇ ਨੇ ਲੁੱਟ ਕੇ ਵੀ ਲਿਆਉਂਦੇ ਹਨ।
ਬਦ ਨੀਤੀ ਤੁਰਕਾਨ ਕੀ ਲੀਤੀ ਪੰਥ ਪਛਾਣ
ਕਿਉਂਕਿ ਪੰਥ ਨੇ ਖਾਲਸੇ ਨੇ ਇਹ ਤੁਰਕਾਂ ਦੀ ਬਦਨੀਤੀ ਖੋਟੀ ਨੀਤ ਇਹਨਾਂ ਦਾ ਬੇਈਮਾਨਾ ਪਛਾਣ ਲਿਆ ਹੈ।
ਕੀਤੀ ਸਿੰਘਣ ਧਰਮ ਜਿਉਂ ਕੀਤੀ ਸੋਈ ਬਾਣ
ਇੱਥੇ ਭਾਈ ਜੀ ਇੱਕ ਨੀਤੀ ਦਾ ਵਚਨ ਕਹਿੰਦੇ ਨੇ ਚੀਤੀ ਚਿਤਰਾ ਤੇ ਅੱਗੇ ਸਿੰਘ ਸ਼ੇਰ ਸ਼ੇਰ ਚਿਤਰਾ ਵੀ ਸ਼ੇਰ ਦੀ ਵੰਸ਼ ਵਿੱਚੋਂ ਹੀ ਹੁੰਦਾ ਹੈ। ਇਹ ਚਿਤਰਾ ਤੇ ਸਿੰਘ ਸ਼ੇਰ ਉਹਦੀ ਨੀਤੀ ਹੁੰਦੀ ਹੈ ਵੀ ਜਦੋਂ ਉਹਨੂੰ ਭੁੱਖ ਲੱਗਦੀ ਹੈ ਨਾ ਫਿਰ ਆਪਣਾ ਸ਼ਿਕਾਰ ਕਰਨ ਵਾਸਤੇ ਨਿਕਲਦਾ ਆਪਣੇ ਕੁਰਨੇ ਚੋਂ ਇਉਂ ਹੀ ਸਿੰਘ ਉਹ ਚਿਤਰੇ ਤੇ ਸ਼ੇਰ ਵਾਂਗੂ ਨੀਤੀ ਬਣਾ ਕੇ ਹੁਣ ਆਪਣਾ ਸ਼ਿਕਾਰ ਕਰਨ ਵਾਸਤੇ ਚੱਲੇ ਹਨ।
ਸਿੰਘ ਮਾਰ ਤੁਰਕ ਚਾਹੇ ਸਿੰਘ ਚਾਹੇ ਤੁਰਕਾਨ।
ਹੁਣ ਗੱਲ ਇੱਥੇ ਆ ਪਹੁੰਚੀ, ਜਿਹੜੇ ਉਹ ਤੁਰਕ ਨੇ ਸਰਾਇਤ, ਉਹ ਤਾਂ ਪੰਥ ਨੂੰ ਖਤਮ ਕਰਨਾ ਚਾਹੁੰਦੇ ਆ, ਤੇ ਪੰਥ ਨੇ ਗੁਰਮਤਾ ਕਰ ਲਿਆ ਵੀ ਜਾਲਮਾਂ ਨੂੰ ਖਤਮ ਕਰਨਾ। ਹੁਣ ਦੋਨਾਂ ਪਾਸੇ ਕਸਮਾਂ ਖਾਧੀਆਂ ਗਈਆਂ, ਉਹ ਕਹਿੰਦੇ ਇਹਨਾਂ ਨੂੰ ਨਹੀਂ ਛੱਡਣਾ ਤੇ ਖਾਲਸੇ ਕਹਿੰਦੇ ਇਹਨਾਂ ਨੂੰ ਨਹੀਂ ਛੱਡਣਾ। ਹੁਣ ਦੋਨਾਂ ਪਾਸੇ ਆਪੋ ਵਿੱਚ ਆਪੋ ਆਪਣੇ ਧਰਮ ਤੇ ਗੱਲ ਅੜ ਗਈ ਆ ਕੇ।
ਦੀਨ ਬੜਾਵਨ ਕੀ ਬੜੇ ਹਿਰਸ ਦੋਹੂੰ ਦਿਸ ਜਾਣ।
ਦੋਨਾਂ ਤਰਫਾਂ ਨੂੰ ਆਪੋ ਆਪਣਾ ਮਜ਼ਹਬ ਵਧਾਉਣ ਦੀ ਸਰ ਸਿੰਘ ਦੀ ਇੱਛਾ ਜਾਗ ਪਈ। ਹੁਣ ਸਿੰਘਾਂ ਨੂੰ ਵੀ ਇਹ ਸੀ ਵੀ ਹੁਣ ਪੰਥ ਚੜ੍ਹਦੀ ਕਲਾ ਚ ਹੋਵੇ, ਹੁਣ ਪੰਥ ਜਿਹੜਾ ਆ ਪਿੱਛੇ ਨੁਕਸਾਨ ਕਰ ਬੈਠੇ ਆ, ਐਡਾ ਵੱਡਾ ਘਾਟਾ ਪੂਰਾ ਕਰੋ, ਹੁਣ ਅੱਗੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਨੌਜਵਾਨ ਭਰਤੀ ਕਰੋ ਤੇ ਜਥੇਬੰਦੀਆਂ ਕਾਇਮ ਕਰੋ। ਤੇ ਤੁਰਕ ਕਹਿੰਦੇ ਨੇ ਜਿਹੜੇ ਆ ਬੱਚੇ ਨੂੰ ਖਤਮ ਕਿਵੇਂ ਕਰੋ। ਹੁਣ ਦੋਨੇ ਪਾਸੇ ਇਹ ਗੱਲ ਚੱਲ ਪਈ ਹੈ।
ਚਾਉ ਪਈ ਬਿਥਰੇ ਸਿੰਘ ਐਸ ਬਹੁਤ ਹਨ,
ਤੇ ਇਉਂ ਬਹੁਤ ਥਾਂ ਤੇ ਸਿੰਘ ਸਾਧ ਸੰਗਤ ਜੀ ਖਿਲਰ ਗਏ ਹਨ।
ਮਾਰ ਲੁੱਟ ਕਰ ਹੀ ਗੁਜ਼ਰਨ,
ਮਾਰ ਲੁੱਟ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।
ਤੀਰ ਦਰਿਆਵਨ ਚੱਲਣ ਮਾਹੀ,
ਤੇ ਦਰਿਆਵਾਂ ਦੇ ਕਿਨਾਰੇ ਚੱਲਣ ਦੇ ਵਿੱਚ ਸਿੰਘ ਵਿਚਰਦੇ ਹਨ।
ਮਾਰ ਸ਼ਿਕਾਰ ਧਾਰ ਮੁੱਦ ਖਾਹੀ,
ਤੇ ਸ਼ਿਕਾਰ ਨੂੰ ਮਾਰਦੇ ਨੇ ਤੇ ਫਿਰ ਅਨੰਦ ਪ੍ਰਸੰਨਤਾ ਧਾਰ ਕੇ ਛਕਦੇ ਹਨ।
ਨਗਰ ਨਿਕਟ ਕਰੇ ਜਾ ਡੇਰੇ,
ਜੇ ਕਿਸੇ ਪਿੰਡ ਦੇ ਕੋਲੇ ਜਾ ਕੇ ਸਿੰਘ ਡੇਰਾ ਲਾਉਂਦੇ ਹਨ।
ਕਾਹੂ ਵਤ ਜਬਰ ਨਾ ਸ਼ੇਰ,
ਆ ਦੇਖੋ ਇੱਥੇ ਸਪਸ਼ਟ ਕਰਤਾ ਨਾ, ਸਿੰਘ ਕਿਸੇ ਆਮ ਗਰੀਬ ਨੂੰ ਭਾਵੇਂ ਉਹ ਮੁਸਲਮਾਨ ਹੋਵੇ ਉਹਨੂੰ ਵੀ, ਕਿਸੇ ਗਰੀਬ ਨੂੰ ਸਿੰਘ ਨਹੀਂ ਤੰਗ ਕਰਦੇ। ਜੇ ਕਿਸੇ ਪਿੰਡ ਕੋਲੇ ਜਾ ਕੇ ਡੇਰਾ ਕਰਦੇ ਹਨ ਤੇ ਸਿੰਘ ਕਿਸੇ ਤੋਂ ਧੱਕੇ ਨਾਲ ਕੋਈ ਚੀਜ਼ ਨਹੀਂ ਲੈਂਦੇ, ਕਿਸੇ ਨੂੰ ਤੰਗ ਨਹੀਂ ਕਰਦੇ। ਤੰਗ ਤਾਂ ਉਹਨਾਂ ਨੂੰ ਕਰਦੇ ਨੇ ਜਿਹੜੇ ਸਿੰਘਾਂ ਨੂੰ ਤੰਗ ਕਰਦੇ ਨੇ, ਸਿੰਘਾਂ ਦੀ ਲੜਾਈ ਉਹਨਾਂ ਨਾਲ ਹੈ ਜਿਹੜੇ ਜ਼ੁਲਮ ਕਰਦੇ ਨੇ। ਤੇ ਫਿਰ ਜਦੋਂ ਭਾਈ ਉਹ ਜ਼ੁਲਮੀਆਂ ਨਾਲ ਮੱਥਾ ਲੱਗਦਾ ਤੇ ਫਿਰ ਸਿੰਘ ਸ਼ਿਕਾਰ ਵੀ ਉਹਨਾਂ ਦਾ ਕਰਦੇ ਨੇ, ਉਹਨਾਂ ਕੋਲ ਫਿਰ ਲੋੜ ਅਨੁਸਾਰ ਚੀਜ਼ਾਂ ਵੀ ਲੁੱਟ ਲੈਂਦੇ ਨੇ। ਘੋੜਾ ਚਾਹੀਦਾ ਘੋੜਾ, ਹਥਿਆਰ ਚਾਹੀਦਾ ਹਥਿਆਰ, ਪੈਸਾ ਚਾਹੀਦਾ ਪੈਸਾ, ਰਸਤ ਪਾਣੀ ਚਾਹੀਦਾ ਰਸਤ ਪਾਣੀ, ਇਹ ਤਾਂ ਫਿਰ ਕੰਮ ਹੈ ਨਾ ਸੂਰਮੇ ਦਾ। ਪਰ ਆਮ ਜਨਤਾ ਨੂੰ ਜਿੱਥੇ ਪਿੰਡ 'ਚ ਡੇਰਾ ਕਰਦੇ ਨੇ, ਕਿਸੇ ਤੋਂ ਵੀ ਕੋਈ ਜ਼ਬਰਦਸਤੀ ਧੱਕੇ ਨਾਲ ਕੋਈ ਚੀਜ਼ ਨਹੀਂ ਮੰਗਦੇ, ਨਹੀਂ ਲੈਂਦੇ ਹਨ।
ਲੋਕ ਗਰਾਮਨ ਕੇ ਜੋ ਦੇਹੀ,
ਜਿਹੜੇ ਵੀ ਪਿੰਡ ਦੇ ਲੋਕ ਪਿਆਰ ਨਾਲ ਪ੍ਰੇਮ ਨਾਲ ਰਸਤਾ ਵਾਤਾ ਦੇ ਦਿੰਦੇ ਹਨ।
ਦਾਣਾ ਘਾਸ ਰਹਿਦ ਸੋ ਲੇਹੀ,
ਦਾਣਾ ਲਿਆਉਂਦਾ ਕੋਈ, ਕੋਈ ਘਾਹ ਵੱਢ ਕੇ ਲਿਆ ਦਿੰਦਾ, ਕੋਈ ਮਾਈ ਪਾਈ ਦੁੱਧ ਪਾਣੀ ਦੀ ਸੇਵਾ ਕਰਦਾ, ਪ੍ਰੇਮ ਨਾਲ ਲਿਆਂਦੀਆਂ ਚੀਜ਼ਾਂ ਜਿਵੇਂ ਅੱਜ ਵੀ ਗੁਰੂ ਘਰਾਂ ਵਿੱਚ ਖਾਲਸੇ ਪੰਥ ਵਿੱਚ ਜੋ ਸ਼ਰਧਾ ਨਾਲ ਲਿਆ ਕੇ ਸੇਵਾ ਕਰਦਾ, ਉਹ ਪ੍ਰਵਾਨ ਕਰਦੇ ਨੇ, ਕਿਸੇ ਤੋਂ ਧੱਕੇ ਨਾਲ ਨਹੀਂ ਲੈਂਦੇ ਹਨ।
ਆਪ ਦੁਖੈ ਨਹਿ ਕਿਸੇ ਦੁਖਾਵਨ,
ਨਾ ਆਪ ਦੁਖੀ ਹੁੰਦੇ ਨੇ ਤੇ ਨਾ ਕਿਸੇ ਨੂੰ ਦੁਖਾਉਂਦੇ ਹਨ।
ਜਿਉਂ ਦਿਨ ਲਾਗੇ ਸਿੰਘ ਬਿਤਾਵਨ,
ਇਉਂ ਸਿੰਘ ਸਾਰ ਸਿੰਘ ਜੀ ਆਪਣਾ ਟਾਈਮ ਪਾਸ ਕਰਦੇ ਨੇ ਤੇ ਨਾਲੇ ਪੰਥ ਨੂੰ ਮਜ਼ਬੂਤ ਕਰਦੇ ਹਨ।
ਨਿਸ ਦਿਨ ਗੁਰਬਾਣੀ ਰਹੇ ਪੜ੍ਹਦੇ,
ਦੇਖੋ ਰਾਤ ਦਿਨ ਗੁਰਬਾਣੀ ਪੜ੍ਹਦੇ ਰਹਿੰਦੇ ਆ, ਰਾਤ ਦਿਨ ਸਿਮਰਨ ਕਰਦੇ ਨੇ, ਸੰਗਤਾਂ ਉਤਸ਼ਾਹ ਨਾਲ ਸੇਵਾ ਕਰਦੀਆਂ ਨੇ। ਤੇ ਕਈ ਪਿੰਡਾਂ ਵਿੱਚ ਸਿੰਘਾਂ ਦਾ ਜੀਵਨ ਦੇ ਕੇ ਬੜੇ ਨੌਜਵਾਨ ਅੰਮ੍ਰਿਤ ਛਕ ਕੇ ਨਵੇਂ ਭਰਤੀ ਹੁੰਦੇ ਹਨ।
ਰੋਜ਼ ਬਰੋਜ਼ ਜਾਵੇਂ ਬੜਤੇ,
ਤੇ ਰੋਜ਼ ਦਰ ਰੋਜ਼ ਸਿੰਘਾਂ ਦਾ ਦਿਲ ਫੜਦਾ ਜਾਂਦਾ ਹੈ।
ਬਹੁ ਅਸਵਾਰ ਪਿਆਦੇ ਥੋਰੇ,
ਤੇ ਹੁਣ ਅਸਵਾਰ ਵੱਧ ਗਏ, ਪਿਆਦੇ ਘੋੜੇ, ਘੋੜੇ ਥੋੜੇ ਰਹਿ ਗਏ, ਅਸਵਾਰੀ ਵਾਸਤੇ ਘੋੜਿਆਂ ਦੀ ਬੜੀ ਲੋੜ ਪੈ ਗਈ।
ਜਤੀ ਸਤੀ ਹੱਠ ਤਪੀ ਨਾ ਥੋਰੇ,
ਤੇ ਸਿੰਘ ਕੋਈ ਐਸੇ ਨਹੀਂ ਆਮ, ਜਪੀ ਤਪੀ ਹਠੀ ਥੋੜੇ ਨਹੀਂ, ਉੱਚੇ ਸੁੱਚੇ ਜੀਵਨ ਵਾਲੇ ਨੇ, ਜਿਨ੍ਹਾਂ ਦੇ ਜੀਵਨ ਨੂੰ ਦੇ ਕੇ ਦੂਜੇ ਨੂੰ ਰੰਗ ਚੜ੍ਹਦਾ। ਮਹਾਂਪੁਰਖ ਕਹਿੰਦੇ ਹੁੰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਸਿੰਘ ਦਾ ਜੀਵਨ ਐਸਾ ਹੋਵੇ ਜਿਹਨੂੰ ਦੇ ਕੇ ਦੂਜਾ ਸਿੰਘ ਸੱਚ ਜਾਏ, ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ, ਉਹਦੇ ਜੀਵਨ ਵਿੱਚੋਂ ਹੀ ਉਹਨੂੰ ਖੁਸ਼ਬੂ ਆਵੇ ਦੂਜੇ ਨਾਲ ਦੇ ਨੂੰ ਕਿ ਮੈਂ ਵੀ ਸਿੰਘ ਸਜਾਂ। ਇਹੋ ਜਿਹਾ ਸਿੰਘਾਂ ਦਾ ਜੀਵਨ ਹੈ, 24 ਘੰਟੇ ਬਾਣੀ ਪੜ੍ਹਨੀ ਤੇ ਦੂਜਿਆਂ ਨੂੰ ਪਿਆਰ ਨਾਲ ਗੁਰੂ ਕਲਗੀਧਰ ਸਾਹਿਬ ਦੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਪ੍ਰੇਰਨਾ ਗੁਰਬਾਣੀ ਦੀ ਸਿੱਖਿਆ ਦੇਣੀ, ਇਹ ਸਿੰਘਾਂ ਦਾ ਧਰਮ ਕਰਮ ਹੈ।
ਸ਼ਸਤਰ ਵਿਦਿਆ ਲੱਕੜੀ ਬਾਜੀ,
ਤੇ ਸ਼ਸਤਰ ਵਿਦਿਆ ਸਿਖਾਉਂਦੇ ਨੇ, ਲੱਕੜੀ ਬਾਜੀ ਗੱਤਕਾ, ਗੱਤਕੇ ਦੇ ਜੋਰ ਦਿਖਾਉਂਦੇ ਹਨ।
ਸਿੱਖ ਸਿਖਤਰ ਹੈ ਨਿਸ ਦਿਨ ਰਾਜੀ,
ਤੇ ਰਾਤ ਦਿਨ ਚੰਗੀ ਸਿੱਖਿਆ ਸਿੱਖਦੇ ਨੇ ਸ਼ਸਤਰ ਵਿਦਿਆ ਦੀ ਤੇ ਘੋੜ ਸਵਾਰੀ ਦੀ ਬੜੇ ਆਨੰਦ ਰਹਿੰਦੇ ਹਨ।
ਕਰਤ ਫਿਰੇ ਜਾ ਬਿੱਧ ਸਿੰਘ ਸੈਲੇ,
ਇਉਂ ਸਰ ਸੰਗ ਜੀ ਸਿੰਘ ਜਿਹੜੇ ਆ ਜਥੇਬੰਦੀ ਬਣਾ ਕੇ ਸੈਰ ਕਰਦੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ, ਪਿੰਡਾਂ ਵਿੱਚੋਂ ਲੋਕਾਂ ਨੂੰ ਨਸ਼ਿਆਂ ਤੋਂ ਹਟਾਉਂਦੇ ਨੇ, ਚੋਰੀਆਂ ਤੋਂ ਗਲਤ ਕੰਮਾਂ ਤੋਂ ਹਟਾਉਂਦੇ ਨੇ, ਤੇ ਗੁਰੂ ਕਲਗੀਧਰ ਸਾਹਿਬ ਦੇ ਪੁੱਤਰ ਧੀਆਂ ਬਣਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਨੇ, ਬਾਣੀ ਦੇ ਬਾਣੀ ਦੇ ਧਾਰਨੀ ਬਣਾਉਂਦੇ ਹਨ।
ਕਹੇ ਲੋਕ ਤਿੰਨ ਕੋ ਚੱਕਰੇਲੇ,
ਤੇ ਜਿਹੜੇ ਆਮ ਲੋਕ ਨੇ ਉਹ ਕਹਿੰਦੇ ਭਾਈ ਇਹ ਚੱਕਰੇਲੇ ਚੱਕਰਵਰਤੀ ਸਿੰਘ ਨੇ, ਜੋ ਚੱਕਰ ਚੱਕਰਵਰਤੀ ਘੁੰਮ ਰਹੇ ਨੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਹਨ।
ਪਰ ਉਹ ਰੌਰ ਫਿਰ ਗੌਰ ਜੋ
ਦੇਸ਼ ਤੇ ਦੇਸ਼ ਵਿੱਚ ਬੜਾ ਭਾਰੀ ਰੌਲਾ ਪੈ ਗਿਆ, ਚਾਰ ਚਪੇਰੇ ਹੁਣ ਹਾਹਾਕਾਰ ਮਚ ਗਈ ਹੈ।
ਸੁਣ ਤੁਰਕਣ ਕੋ ਬੜਿਓ ਅੰਦੇਸ਼,
ਇਹ ਸੁਣ ਕੇ ਤੁਰਕਾਂ ਨੂੰ ਬੜਾ ਭਾਰੀ ਅੰਦੇਸ਼ਾ ਸੰਸਾ ਵਧ ਗਿਆ।
ਖਾਨ ਬਹਾਦਰ ਸੂਬੇ ਖੂਬੇ,
ਤੇ ਖਾਨ ਬਹਾਦਰ ਜੋ ਲਾਹੌਰ ਦਾ ਸੂਬਾ ਹੈ ਉਹਦੇ ਮਨ ਵਿੱਚ ਵੀ ਹੁਣ ਚਿੰਤਾ ਪੈਦਾ ਹੋ ਗਈ।
ਨਾਇਬ ਅਸਲਮ ਖਾਨ ਅਜੂਬੇ,
ਜਿਹੜਾ ਅਸਲਮ ਖਾਨ ਇਹਦਾ ਨਾਇਬ ਸੂਬੇਦਾਰ ਹੈ ਉਹ ਵੀ ਕੋਲੇ ਬੈਠਾ ਹੈ।
ਬੈਠ ਕਰੇ ਬਰੁਦਾ ਮਨਸੂਬੇ,
ਤੇ ਬੜੇ ਮਨਸੂਬੇ ਬੜੀਆਂ ਇਹ ਆਪਣੀਆਂ ਚਾਲਾਂ ਬੜੀਆਂ ਤਰਤੀਬਾਂ ਬਣਾਉਂਦੇ ਹਨ।
ਲਾਈ ਲੱਤ ਆਈ ਗੁਣ ਕੂਬੇ,
ਤੇ ਕੂਬੇ ਦੇ ਲੱਤ ਮਾਰੀ ਹੋਈ ਜਿਵੇਂ ਸੂਤ ਆ ਜਾਂਦੀ ਹੈ ਨਾ, ਹੁਣ ਸਿੰਘਾਂ ਦੇ ਕੂਬੇ ਵਾਲੀ ਲੱਤ ਸੂਤ ਆ ਗਈ। ਅੱਗੇ ਸਾਧ ਸਿੰਘ ਜੀ ਫੇਰ ਕਰਾਂਗੇ ਕੱਲ ਨੂੰ, ਇੱਥੇ ਸਮਾਂ ਹੋ ਗਿਆ, ਇੱਥੇ ਸਮਾਪਤੀ ਕਰੀਏ, 36 ਅੰਗ ਹੋ ਗਏ। ਅਗਲੀ ਗੱਲ ਜਿਹੜੀ ਹੈ ਕਿਵੇਂ ਸਿੰਘ ਅਜੇ ਵੀ 16 ਦਾ ਰਸਤਾ ਨਹੀਂ ਛੱਡਣਗੇ, ਕਿਉਂਕਿ ਸਿੰਘਾਂ ਦੀ ਵਿਚਾਰ ਹੈ ਵੀ ਇਹਨਾਂ ਨੂੰ ਝੂਠੇ ਕਰਨਾ, ਇਹਨਾਂ ਨੇ ਸਿੱਧੇ ਰਾਹ 'ਤੇ ਨਹੀਂ ਆਉਣਾ, ਪਰ ਫਿਰ ਵੀ ਆਪਾਂ ਆਪਣੇ ਆਪ ਨੂੰ ਦੋਸ਼ੀ ਨਹੀਂ ਬਣਾਉਣਾ। ਆਪਾਂ ਨੂੰ ਪਤਾ ਵੀ ਲੜਨਾ ਮਰਨਾ ਪਏਗਾ, ਪਰ ਇਹ ਹਥਿਆਰ ਅਖੀਰ ਲੈ, ਉਦੋਂ ਪਹਿਲਾਂ ਦੂਜੇ ਹਥਿਆਰ ਵੀ ਸੁਲਹ ਵਾਲੇ ਵੀ ਦੂਸਰੀ ਵੀ, ਤਾਂ ਕਿ ਆਮ ਜਨਤਾ ਨੂੰ ਪਤਾ ਲੱਗ ਜਾਏ, ਸਿਆਣੇ ਮੁਸਲਮਾਨਾਂ ਨੂੰ ਵੀ ਪਤਾ ਲੱਗ ਜਾਏ ਵੀ ਕਸੂਰ ਕੀ ਦਾ, ਗਲਤ ਕੌਣ ਹੈ। ਅਤੇ ਸਿੰਘ ਉਹ ਵੀ ਅਜੇ ਸਾਰੀਆਂ ਗੱਲਾਂ ਅੱਗੇ ਆਉਣਗੀਆਂ, ਆਪਾਂ ਪਿਆਰ ਨਾਲ ਸੁਣਨੀਆਂ ਹਨ। ਇੰਨੀਆਂ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਚੁੱਕਾਂ ਦੀ ਖੇਮਾ। ਹੁਣ ਸਾਡੇ ਕੋਲ ਪੰਥ ਦੇ ਮਹਾਨ ਢਾਡੀ ਸਿੰਘ ਗਿਆਨ ਦਿਆਲ ਸਿੰਘ ਜੀ ਦਿਲਵਰ ਦੇ ਸਾਧ ਸਿੰਘ ਜੀ ਲਾਗ ਸਪੁੱਤਰ ਭਾਈ ਕੁਲਜੀਤ ਸਿੰਘ ਜੀ ਦਿਲਵਰ, ਜੋ ਰੋਜ਼ ਆਪਾਂ ਨੂੰ ਢਾਡੀ ਪ੍ਰਸੰਗ ਸੁਣਾ ਕੇ ਨਿਹਾਲ ਕਰਦੇ ਨੇ, ਉਹਨਾਂ ਕੋਲ ਲਾਹੇ ਲੈਣੇ ਨੇ। ਸੋ ਤਾਂ ਦੀਆਂ ਇੱਥੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕੱਲ੍ਹ ਦੀ ਹਾਜ਼ਰੀ ਭਰ ਕੇ ਕੱਲ੍ਹ ਨੂੰ ਛੁੱਟੀ ਲੈ ਜਾਣੀ ਆ ਸੰਗਤ ਤੋਂ। ਕਿਰਪਾ ਗੁਰੂ ਕਿਰਪਾ ਕਰੇ ਸਾਰੀ ਸੰਗਤ ਦੀ ਹਾਜ਼ਰੀ ਮਹਾਰਾਜ ਚਰਨਾਂ 'ਚ ਲਾਉਣ, ਸਤਿਗੁਰੂ ਸੁਮਤ ਬਖਸ਼ਣ, ਗੁਰਸਿੱਖੀ ਨਾਮਦਾਨ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ, ਇੰਨੀਆਂ ਬੇਨਤੀਆਂ ਪ੍ਰਵਾਨ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ,
ਪ੍ਰਾਣ
ਨਾਥ ਅਨਾਥ ਸਖੇ ਦੀਨ ਦਰਦ ਨਿਵਾਰ,
ਹੇ ਸਮਰਥ
ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ,
ਆਏ ਪ੍ਰਭ
ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ,
ਏਕ ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।